गुरु नानक पग पंकज बंदनम पग पंकज बंदनम सिमरौ अंगद दुख निकंदन अमरदास गुर हृदय त्यावो नित हृदय त्यावो श्री गुरु रामदास गुण गाओ गुरु अर्जन विघ्नन के नाशक विघ्नन के नाशक गुरु हर गोबिंद शुभ सुमत प्रकाशक गुरु हर राय नमो कर जोरी नमो कर जोरी श्री गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला तरों तारा पर पुन पुन सीसा पुन पुन सीसा बंदों बार बार जगदीसा जिसमें अमृत ज्ञान है माणक भगत वैराग गुरु ग्रंथ साहिब उदग बंदों कर अनुराग गुर का शब्द कमाए जिन जीते पंच विकार तिन संतन कौ बंदना सिर चरणन पर तार एकंकारा सतगुरु ते प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा श्री गुर शब्द कमाए जिन जीते पंच विकार तिन संतन कौ बंदना सिर चरणन पर तार श्री गुर शब्द कमाए जिन
वाहिगुरु जी का खालसा वाहिगुरु जी की फतेह दस पातशाहियां दे आत्मिक स्वरूप जुगो जुग अटल हाजरा हजूर जहरा जहूर सर्ब कला भरपूर वालिए कुल आलम सरवरे कायनात हस्तीए मुकद्दस साहिब श्री गुरु ग्रंथ साहिब महाराज पातशाह दी साजी नवाजी होई सन्मान योग साध संगत जीओ गुरुद्वारा सिंह सभा माल्टन दे दरबार विच बैठ के आप जी रब्बी बाणी दे कीर्तन दा आनंद माण रहे सी हुण रोजाना दे नेम अनुसार कीर्तन तों पिछों इतिहास दी कथा दा समा होया है याहर पीर जगत गुर बाबा साहिब सतगुरु गुरु नानक साहिब महाराज पातशाह जी जगत दी कल्याण करदे करदे होए भाई मरदाना जी दी बेनती नूं मन्नदिआं होइआं मक्के पहुँच रहे ने जो महाराज जी दे कौतक आ रहे ने सिख्या दाक साखियां आ रही ने सरवण करके लाहा प्राप्त करिए जी
सतनाम श्री वाहेगुरु साहिब जी दोहरा श्री गुरु शब्द कमाए जन जीते पंच बेकार
कवि संतोख सिंह साहिब जी अध्याय नु आरंभ करदिआं होइआं मंगला चरण करदे है सत्कार दिंदे ने उन्हां महान आत्मावां नूं कहिंदे ने जिन्हां ने मन नूं जित लिया है गुरु दा शब्द कमा के क्योंकि इह जो पंज विकार ने इन्हां नूं जितना असंभव नजर आउंदा है पर गुरबाणी जो है वह संभव दसदी है बाणी दे विच जिक्र आउंदा है जीत लिए ओए महा विखादी सहज सुहेली बाणी कहो नानक मन भया प्रगासा पाया पद निर्वाणी ਔਰ ਇਹ ਕਵੀ ਜੀ ਦਾ ਇਹ ਸਲੋਕ ਜਿਹੜਾ ਇਹ ਮੰਗਲਾਚਰਨ ਦੇ ਰੂਪ ਵਿੱਚ ਗਿਆਨੀਆਂ ਵਿਦਵਾਨਾਂ ਨੇ ਜਿਹੜਾ ਉਹ ਚੁਣ ਲਿਆ ਤੇ ਮੰਗਲਾਚਰਨ ਦੇ ਵਿੱਚ ਇਹ ਪਹਿਲਾਂ ਹੀ ਪੜਿਆ ਜਾਂਦਾ ਹੈ। ਤੋ ਇਹ ਇਸ ਅਧਿਆਏ ਦੇ ਉੱਪਰ ਉਹਨਾਂ ਨੇ ਵੈਸੇ ਦਰਜ ਕੀਤਾ ਹੋਇਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਵਾਹਿਗੁਰੂ ਸ਼ਬਦ, ਗੁਰੂ ਨਾਨਕ ਸਾਹਿਬ ਜੀ ਦਾ ਨਾਨਕ ਹੁਸੀ ਪੀ ਸੱਚ ਤੱਕ ਮੂਲ ਮੰਤਰ ਸ਼ਬਦ ਕਮਾਏ ਜਿਨ, ਜਿਨ੍ਹਾਂ ਨੇ ਇਹਦੀ ਕਈ ਘੰਟਿਆਂ ਬੱਧੀ, ਕਈ ਮਹੀਨਿਆਂ ਪ੍ਰਤੀ, ਕਈ ਸਾਲਾਂ ਪ੍ਰਤੀ ਮਿਹਨਤ ਕਰਕੇ, ਤਪੱਸਿਆ ਕਰਕੇ ਆਪਣੇ ਮਨ ਨੂੰ ਜਿੱਤ ਲਿਆ ਹੈ, ਵਿਕਾਰ ਜਿੱਤ ਲਏ ਹਨ।
ਤਿੰਨ ਸੰਤਨ ਕੋ ਬੰਧਨ ਸਿਰ ਚਰਨਨ ਪਰ ਤਾਰ।
ਕਵੀ ਜੀ ਕਹਿੰਦੇ ਹੋ ਕਿ ਪ੍ਰਿਥਵੀ ਦੇ ਉੱਤੇ ਰਹਿ ਰਹੇ ਮਨੁੱਖਾਂ ਦੇ ਵਿੱਚੋਂ ਉਹ ਸ਼੍ਰੋਮਣੀ ਹੋ ਜਾਂਦੇ ਨੇ, ਇਸ ਲਈ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ, ਉਹਨਾਂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਦੇ ਹਾਂ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਦੇ ਨਾਲ ਮਨ ਨੂੰ ਜਿੱਤ ਲਿਆ ਹੈ।
ਕਵਿਤ ਸੁਣੋ ਗੁਰੂ ਅੰਗਦ ਜੀ ਆਗੇ ਪੁਨ ਕਥਾ ਅਬ।
ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਕਥਾ ਲਿਖਵਾ ਰਹੇ ਨੇ ਤੇ ਭਾਈ ਬਾਲਾ ਸਾਹਿਬ ਜੀ ਜਿਹੜੇ ਨੇ ਉਹ ਸੁਣਾ ਰਹੇ ਨੇ। ਖਡੂਰ ਸਾਹਿਬ ਦੀ ਧਰਤੀ ਹੈ, ਉੱਥੇ ਬੈਠਿਆਂ ਹੋਇਆਂ ਭਾਈ ਬਾਲਾ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ, ਸੁਣਨਾ ਕਰੋ ਜੀ।
ਬੈਠੇ ਜਗਤੇਸ਼ ਕੋ ਕਟੀ ਤੇ ਥਾਨ ਹੈ।
ਕੁਝ ਕੋ ਸਮਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿੱਥੇ ਮੱਕੇ ਦੇ ਬਾਹਰ ਬਾਰ ਥੋੜੀ ਦੂਰੀ ਤੇ ਦੀਵਾਰ ਦੇ ਲਾਗੇ ਜਾ ਬੈਠੇ ਸੀ। ਭਾਈ ਬਾਲਾ ਜੀ ਸੁਣਾ ਰਿਹਾ ਹੈ ਕਿ ਮਹਾਰਾਜ ਪਾਤਸ਼ਾਹ ਜੀ ਮੈਂ ਨਾਲ ਹੀ ਸੀ ਤੇ ਕੁਝ ਕੁ ਘੜੀਆਂ ਜਦੋਂ ਉੱਥੇ ਬੈਠੇ ਹਨ।
ਦੀਨਨ ਕੋ ਦਾਨੀ ਬੋਲੇ ਬਦਨ ਤੇ ਬਾਣੀ ਤਬ।
ਗਰੀਬਾਂ ਦੇ ਨਾਲ ਸੰਬੰਧੀਆਂ ਦੀ ਤਰ੍ਹਾਂ ਪਿਆਰ ਕਰਨ ਵਾਲੇ ਤੇ ਮੁੱਖ ਤੋਂ ਸੋਹਣਾ ਬਚਨ ਬੋਲੇ ਹਨ।
ਦੇਖ ਮਰਦਾਨੇ ਜਾਂ ਕੋ ਚਾਹਤ ਮਹਾਨ ਹੈ।
ਦੇਖ ਭਾਈ ਮਰਦਾਨਿਆਂ, ਜਿਸ ਚ ਗੱਲ ਦੀ ਤੇਰੇ ਮਨ ਵਿੱਚ ਬਹੁਤ ਹੀ ਚਾਹਨਾ ਸੀ ਕਿ ਮੈਂ ਮੱਕਾ ਦੇਖਣਾ ਹੈ, ਹੁਣ ਦੇਖ ਲੈ ਫਿਰ।
ਸ੍ਰੀ ਪ੍ਰਪੁਨੀਤ ਇਹ ਚਾਰੋਂ ਦੇਸ਼ ਭੀਤ ਕਰੇ।
ਭਾਈ ਮਰਦਾਨਾ ਜੀ ਕਹਿੰਦਾ ਹੈ ਕਿ ਮਹਾਰਾਜ ਇਸ ਸਥਾਨ ਨੂੰ ਬਹੁਤ ਪਵਿੱਤਰ ਮੰਨਦੇ ਨੇ ਇਸਲਾਮ ਵਾਲੇ, ਪਰ ਇਹਦੇ ਤੇ ਆਲੇ ਦੁਆਲੇ ਦੀਵਾਰਾਂ ਕੀਤੀਆਂ ਹੋਈਆਂ ਤੇ ਬੰਦ ਹੈ ਆਲੇ ਦੁਆਲਿਓ ਇਹ।
ਕਹੂ ਮੈਂ ਪ੍ਰਤੀਤ ਸਭ ਤੁਰਕ ਅਜਾਨ ਹੈ।
ਭਾਈ ਮਰਦਾਨਾ ਕਹਿੰਦਾ ਵੀ ਕਿਹੜੀ ਗੱਲ ਦੇ ਵਿੱਚ ਤੇ ਕਿਹੜੀ ਬਿਲਡਿੰਗ ਦੇ ਵਿੱਚ ਇੰਨਾ ਵੱਡਾ ਇਹ ਵਿਸ਼ਵਾਸ ਰੱਖੀ ਜਾ ਰਹੇ ਨੇ, ਪ੍ਰਤੀਤ ਕਰੀ ਜਾ ਰਹੇ ਨੇ। ਭਾਈ ਮਰਦਾਨਾ ਕਹਿੰਦਾ ਮੇਰੇ ਮੁਤਾਬਕ ਤੇ ਤੁਰਕ ਜਿਹੜੇ ਅਣਜਾਣ ਹਨ।
ਕੈਸੀ ਇਹ ਰੀਤ ਕਾਂ ਕੋ ਪੂਜੈ ਕਰ ਪ੍ਰੀਤ ਨਰ।
ਇਸ ਤਰ੍ਹਾਂ ਦੀ ਇਹਨਾਂ ਨੇ ਪਰੰਪਰਾ ਬਣਾਈ ਹੋਈ ਹੈ ਤੇ ਸਾਰੇ ਸੰਸਾਰ ਵਿੱਚ ਜਿੱਥੇ ਜਿੱਥੇ ਵੀ ਮੁਸਲਮਾਨ ਵੱਸਦੇ ਨੇ ਉਹ ਇਹਦੀ ਯਾਤਰਾ ਲਈ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਮਰਦਾਨਾ ਜੀ ਕਹਿੰਦੇ ਵੀ ਕਿਉਂ ਇੰਨੀ ਸ਼ਰਧਾ ਇੱਥੇ ਰੱਖਦੇ ਹਨ।
ਮੋਕੋ ਤੋਂ ਅਨੇਤ ਸੀ ਫੁਰਤ ਪਾਜਵਾਨ ਹੈ।
ਕਹਿੰਦੇ ਕਿ ਮੈਨੂੰ ਤਾਂ ਇਹ ਪਰੰਪਰਾ ਜਿਹੜੀ ਹੈ ਕੋਈ ਏਡੀ ਵਧੀਆ ਨਹੀਂ ਲੱਗਦੀ ਤੇ ਇਹ ਤੇ ਕੋਈ ਪਾਜ ਜਿਹਾ ਹੀ ਹੈ, ਕੋਈ ਉਹਲਾ ਜਿਹਾ ਹੀ ਹੈ ਇਸ ਗੱਲ ਦੇ ਵਿੱਚ।
ਦੇਖੋ ਮੱਧ ਜਾਓ ਜੈਸੋ ਬਣੋ ਹੈ ਬਣਾਓ ਜਾਂ ਕੋ।
ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਮਰਦਾਨਿਆਂ ਤੂੰ ਜਾ ਤੇ ਜਾ ਕੇ ਦੇਖ ਵੀ ਇਹਦੇ ਵਿੱਚ ਕੀ ਹੈ।
ਬੈਨ ਸੁਣ ਚਲਿਓ ਮਰਦਾਨਾ ਹੁਲ ਸਾਇਕ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸੁਣ ਕੇ ਤੇ ਫਿਰ ਖੁਸ਼ ਹੋ ਕੇ ਤੁਰਿਆ ਹੈ ਮਰਦਾਨਾ ਮੱਕੇ ਦੇ ਅੰਦਰ ਜਾਣ ਵਾਸਤੇ।
ਜਬ ਪੌਰ ਤਾਂ ਵੈਸੇ ਹੈ ਮਜੋਰ ਕਹੇ।
ਜਦੋਂ ਗਿਆ ਹੈ ਮਰਦਾਨਾ ਅੰਦਰ ਜਾਣ ਲਈ ਤੇ ਅੱਗੇ ਜਿਹੜੇ ਉਸ ਅਸਥਾਨ ਦੇ ਪੁਜਾਰੀ ਕਹਿ ਲੋ ਮਜੋਰ ਕਹਿ ਲੋ ਉਹ ਬੈਠੇ ਹੋਏ ਹਨ।
ਕਰ ਕਾਜ ਜੋ ਆਗੇ ਕਰੇ ਜਾਏ ਕੇ।
ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਰੋਕ ਲਿਆ ਤੇ ਆਖਿਆ ਵੀ ਜੋ ਤੂੰ ਅੱਗੇ ਜਾ ਕੇ ਕਰਨਾ ਨਾ, ਭਾਵ ਮੱਥਾ ਟੇਕਣਾ ਸਲਾਮ ਦੁਆ ਕਰਨੀ, ਤੂੰ ਇੱਥੇ ਕਰ ਲਾ, ਇੱਥੇ ਖੜਾ ਖਲੋਤਾ ਹੀ।
ਹਾਂ ਤੋ ਹਾਂ ਤੁਰਕ ਮੋਕੋ ਆਗੇ ਕਿਉਂ ਨਾ ਜਾਣ ਦੇ ਹੋ।
ਭਾਈ ਮਰਦਾਨਾ ਜੀ ਉਹਨਾਂ ਮਜ਼ੌਰਾਂ ਨੂੰ ਕਹਿੰਦਾ ਹੈ, ਮੱਕੇ ਦੇ ਪ੍ਰਬੰਧਕਾਂ ਨੂੰ ਕਹਿੰਦਾ, ਸੇਵਾਦਾਰਾਂ ਨੂੰ ਕਹਿੰਦਾ ਵੀ ਮੈਂ ਤਾਂ ਕੌਮ ਦਾ ਤੁਰਕ ਹਾਂ, ਮੁਸਲਮਾਨ ਹਾਂ, ਮੈਨੂੰ ਕਿਉਂ ਨਹੀਂ ਅੱਗੇ ਤੁਸੀਂ ਜਾਣ ਦਿੰਦੇ।
ਪਰਸ ਪਰਸ ਹਟ ਆਮ ਸੁਖ ਪਾਏ ਕੈ।
ਉਹਨਾਂ ਨੂੰ ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਸਿਰਫ ਦਰਸ਼ਨ ਕਰਨੇ ਹੈ, ਦਰਸ਼ਨ ਪਰਸ ਕੇ ਤੇ ਮੈਂ ਵਾਪਸ ਆ ਜਾਣਾ, ਤੁਰਕ ਮੁਸਲਮਾਨ ਮੈਂ ਹਾਂ ਤੇ ਮੈਨੂੰ ਕਿਉਂ ਨਹੀਂ ਤੁਸੀਂ ਜਾਣ ਦਿੰਦੇ।
ਦੇਖਣ ਰਜਾਏ ਨਹੀਂ ਹਮ ਹੂੰ ਤੋਂ ਜਾਏ ਤਾਂ।
ਸੋ ਇਸ ਵਾਸਤੇ ਉਹ ਜਿਹੜੇ ਮਜ਼ੌਰ ਨੇ ਅੱਗਿਓ ਮਰਦਾਨਾ ਜੀ ਨੂੰ ਕਹਿੰਦੇ ਹੈ ਭਈ ਅੰਦਰ ਜਾ ਕੇ ਦੇਖਣ ਦੇਣ ਦੀ ਸਾਨੂੰ ਪਿੱਛੋਂ ਆਗਿਆ ਨਹੀਂ ਹੈ, ਜੇ ਤੂੰ ਜਰੂਰੀ ਜਾਣਾ ਹੀ ਹੈ।
ਆਖੇ ਦੋ ਬੰਦ ਕਰ ਬੰਦ ਸੀਸ ਨਾਇਕ,
ਤੇਰੀਆਂ ਅੱਖਾਂ ਦੇ ਉੱਤੇ ਪੱਟੀ ਬੰਨ ਦਿੰਦੇ ਹਾਂ ਤੇ ਫਿਰ ਤੂੰ ਅੱਖਾਂ ਬੰਨ ਕੇ ਇਸ ਤਰ੍ਹਾਂ ਅੰਦਰ ਚਲਿਆ ਜਾ ਤੇ ਜਾ ਕੇ ਤੇ ਉੱਥੇ ਦਰਸ਼ਨ ਪਰਸਿਆ ਮੱਥਾ ਟੇਕਿਆ।
ਐਸੇ ਸੁਣ ਬੈਨ ਮੁਰਝਾਂ ਨੂੰ ਹਟਿਆ ਓ ਢਿੱਗ,
ਸੁਣ ਕੇ ਮਜ਼ੌਰਾਂ ਦਾ ਇਹ ਕਹਿਆ ਹੋਇਆ, ਉੱਥੇ ਦੇ ਸੇਵਾਦਾਰਾਂ ਦਾ ਰੋਕਿਆ ਹੋਇਆ, ਮਰਦਾਨਾ ਮੁਰਝਾਏ ਹੋਏ ਚਿਹਰੇ ਨਾਲ ਵਾਪਸ ਆ ਗਿਆ।
ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ,
ਸਤਿਗੁਰੂ ਜੀ ਇਸ ਨੂੰ ਆਉਂਦਿਆਂ ਨੂੰ ਦੇਖ ਕੇ ਮੁਸਕਰਾਏ ਤੇ ਪੁੱਛਦੇ ਨੇ ਕਿ ਕਿਵੇਂ ਹੈ ਭਾਈ ਮਰਦਾਨਿਆ, ਮੱਕਾ ਅੰਦਰੋਂ ਦੇਖਿਆ ਤੂੰ ਜਾ ਕੇ?
ਕਹੇ ਨਹੀਂ ਜਾਣਦੇ ਕੈਸੇ ਦੇਖੋ ਜਾਏ ਤਾਂ।
ਕਹਿੰਦਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਹੜੇ ਉਹ ਬੈਠੇ ਹੋਏ ਹੈ ਨਾ ਅੱਗੇ ਸੇਵਾਦਾਰ, ਉਹ ਜਾਣ ਨਹੀਂ ਦਿੰਦੇ, ਇਸ ਕਰਕੇ ਮੈਂ ਅੰਦਰ ਜਾ ਕੇ ਕੀ ਦੇਖ ਸਕਦਾ ਸੀ।
ਜਾਏ ਜੇ ਮਜੋਰ ਨੈਣ ਬੰਦੇ ਡੀਠ ਹਾਨ ਕੋ,
ਜੇਕਰ ਮੈਂ ਜਰੂਰੀ ਹੀ ਜਾਣਾ ਚਾਹਵਾਂ ਤੇ ਉਹ ਜਿਹੜੇ ਮਜ਼ੌਰ ਨੇ ਉਹ ਕਹਿੰਦੇ ਹੈ ਵੀ ਤੇਰੇ ਨੈਣ ਬੰਨ ਦਿੰਦੇ ਹਾਂ, ਉੱਪਰੋਂ ਅੱਖਾਂ ਤੇ ਪੱਟੀ ਬੰਨ ਦਿੰਦੇ ਹਾਂ ਤੇ ਇਸ ਤਰੀਕੇ ਨਾਲ ਉਹ ਮੈਨੂੰ ਕਹਿੰਦੇ ਹੈ ਕਿ ਤੂੰ ਜਾ ਸਕਦਾ ਹੈ।
ਸੰਗ ਤੁਮ ਆਏ ਬਿਨਾ ਦੇਖੇ ਇਹ ਜਾਵੇਂ ਅਬ,
ਮਰਦਾਨਾ ਜੀ ਉਦਾਸ ਹੋਏ ਪਏ ਸੀ, ਕਹਿੰਦੇ ਮਹਾਰਾਜ ਜੀ ਤੁਹਾਡੇ ਨਾਲ ਆਏ ਵੀ ਹਾਂ ਇਸ ਥਾਂ ਤੇ ਮੈਂ ਤਾਂ ਚਾਹੁੰਦਾ ਹਾਂ ਵੀ ਅੰਦਰ ਕੀ ਹੈ, ਅੰਦਰ ਦੇਖਣਾ ਚਾਹੁੰਦਾ ਹਾਂ, ਤੇ ਮਹਾਰਾਜ ਤੁਹਾਡੇ ਨਾਲ ਆਏ ਵੀ ਹੈ ਤੇ ਹੁਣ ਦੇਖਣ ਤੋਂ ਬਿਨਾਂ ਹੀ ਵਾਪਸ ਚਲੇ ਜਾਵਾਂਗੇ।
ਰਹੇ ਪਛਤਾਵੋ ਭੇਦ ਹੋਏ ਨਾ ਲਖਾਨ ਕੋ,
ਇਸ ਲਈ ਮਹਾਰਾਜ ਮਨ ਵਿੱਚ ਪਛਤਾਵਾ ਹੀ ਰਹਿ ਜਾਏਗਾ ਤੇ ਇੱਥੇ ਦਾ ਭੇਤ ਤਾਂ ਲੱਗੇਗਾ ਹੀ ਨਹੀਂ ਵੀ ਅੰਦਰ ਕੀ ਚੀਜ਼ ਹੈ ਮੱਕੇ ਦੇ।
ਫੇਰ ਕਬ ਦੇਖੋ ਜੇ ਨਾ ਅਬ ਦੇਖਿਓ ਜਾਏ ਪ੍ਰਭੂ,
ਇਹ ਮੇਰੇ ਪ੍ਰਭੂ ਸਰੂਪ ਗੁਰੂ ਨਾਨਕ ਸਾਹਿਬ ਜੀ, ਜੇ ਹੁਣ ਤੁਹਾਡੇ ਨਾਲ ਆਇਆ ਹੋਇਆ ਅੱਜ ਨਾ ਮੱਕਾ ਅੰਦਰੋਂ ਦੇਖਿਆ ਗਿਆ ਤੇ ਫਿਰ ਕਿੱਥੇ ਦੇਖਿਆ ਜਾਣਾ ਜ਼ਿੰਦਗੀ ਵਿੱਚ।
ਮੋਕੋ ਦਿਖ ਰਾਏ ਪੁਨ ਕੀਜੇ ਪ੍ਰਸਥਾਨ ਕੋ,
ਇਸ ਲਈ ਮਹਾਰਾਜ ਇੱਥੋਂ ਚਾਲੇ ਨਾ ਪਾਇਓ, ਪ੍ਰਸਥਾਨ ਨਾ ਕਰਿਓ, ਮੈਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਦਰੋਂ ਦਿਖਾ ਕੇ ਹੀ ਫੇਰ ਹੀ ਲੈ ਕੇ ਜਾਇਓ।
ਸਵਈਆ ਦੇਖਣ ਚਾਹੇ ਵਿਸਾਲ ਇਤੀ ਤੁਜ,
ਜੇ ਤੇਰੇ ਮਨ ਦੀ ਫਿਰ ਮਰਦਾਨਿਆ ਇੰਨੀ ਹੀ ਚਾਹਨਾ ਹੈ, ਇੱਛਾ ਹੈ ਜਰੂਰ ਹੀ ਅੰਦਰੋਂ ਦੇਖਣ ਦੀ।
ਜਾਏ ਪਿਖੋ ਅਬ ਕੇ ਮਰਦਾਨਾ,
ਤੇ ਪਾਤਸ਼ਾਹ ਨੇ ਫਰਮਾਇਆ ਵੀ ਚੰਗਾ ਹੁਣ ਜਾ ਫਿਰ ਸਾਡੀ ਆਗਿਆ ਲੈ ਕੇ, ਅੱਗੇ ਵੀ ਤੂੰ ਸਾਡਾ ਹੁਕਮ ਮੰਨ ਕੇ ਗਿਆ ਸੀ ਪਰ ਹੁਣ ਤੈਨੂੰ ਅਸੀਂ ਹੋਰ ਤਰੀਕੇ ਦੇ ਨਾਲ ਕਲਾ ਦੇ ਕੇ ਸ਼ਕਤੀਆਂ ਦੇ ਕੇ ਭੇਜਦੇ ਹਾਂ, ਹੁਣ ਜਾਣਾ ਕਰ।
ਦੇਖ ਸਕੇ ਨਾ ਮਜੌਰ ਤੋਹੇ ਕੋ,
ਪਾਤਸ਼ਾਹ ਨੇ ਫਰਮਾਇਆ ਵੀ ਉਹ ਜਿਹੜੇ ਬੈਠੇ ਹੋਏ ਨਾ ਪ੍ਰਬੰਧਕ ਤੇ ਸੇਵਾਦਾਰ, ਉਹ ਤੈਨੂੰ ਦੇਖ ਨਹੀਂ ਸਕਣਗੇ, ਤੂੰ ਲੰਘ ਜਾਏਗਾ ਲਾਗੋਂ ਦੀ।
ਅੰਤਰ ਜਾਹੋ ਨਿਸ਼ੰਕ ਸੁਜਾਨ,
ਬਿਨਾਂ ਸ਼ੰਕੇ ਤੋਂ ਹੇ ਸੁਜਾਣੇ ਸਿਆਣੇ ਮਰਦਾਨਿਆ, ਬਿਨਾਂ ਸ਼ੰਕੇ ਤੋਂ ਤੂੰ ਜਾ ਬੇਪਰਵਾਹ ਹੋ ਕੇ, ਉਹ ਜਿਹੜੇ ਮਜ਼ਾਵਰ ਨੇ ਨਾ ਉਹ ਤੈਨੂੰ ਦੇਖ ਨਹੀਂ ਸਕਣਗੇ।
ਆਇਸ ਧਾਰ ਲਈ ਸਿਰ ਪੈ,
ਧੰਨ ਗੁਰੂ ਨਾਨਕ ਸਾਹਿਬ ਦੀ ਆਗਿਆ ਨੂੰ ਸਿਰ ਦੇ ਉੱਪਰ ਸਨਮਾਨ ਦੇ ਨਾਲ ਭਾਵ ਮੰਨ ਲਿਆ।
ਸੁਣ ਬੈਨ ਵਡੋ ਮਨ ਮੈਂ ਹਰ ਖਾਨ,
ਸੁਣ ਕੇ ਸਤਿਗੁਰਾਂ ਦੇ ਇਸ ਬਚਨ ਨੂੰ ਕਿ ਮਹਾਰਾਜ ਨੇ ਕਹਿ ਦਿੱਤਾ ਵੀ ਤੈਨੂੰ ਤਾਂ ਉਹ ਦੇਖ ਹੀ ਨਹੀਂ ਸਕਣਗੇ ਜਿਹੜੇ ਕਹਿੰਦੇ ਅੱਖਾਂ ਤੇ ਪੱਟੀ ਬੰਨਣੀ ਹੈ, ਤੇ ਫਿਰ ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ ਭਾਈ ਮਰਦਾਨਾ ਜੀ।
ਅੰਤਰ ਤਾਹੀਂ ਪ੍ਰਵੇਸ਼ ਕਰ,
ਇਹ ਗੁਰੂ ਕਾ ਸਿੱਖ ਮਹਾਰਾਜ ਦੀ ਸ਼ਕਤੀ ਪਾ ਕੇ ਤੇ ਪਹੁੰਚ ਗਿਆ ਮੱਕੇ ਦੇ ਅੰਦਰ, ਵੜ ਗਿਆ ਜਿੱਥੇ ਕੋਈ ਵੀ ਇਸ ਤਰ੍ਹਾਂ ਨਹੀਂ ਜਾ ਸਕਦਾ ਖੁੱਲੀਆਂ ਅੱਖਾਂ ਦੇ ਨਾਲ।
ਅੰਦ ਪਏ ਨਾ ਕਾਹੂ ਲਖਾਨਾ,
ਸਮਝ ਲਵੋ ਕਿ ਜਿਹੜੇ ਬੈਠੇ ਸਨ ਉਹ ਸਾਰੇ ਅੰਧੇ ਹੀ ਹੋ ਗਏ, ਮਰਦਾਨਾ ਜੀ ਨੂੰ ਦੇਖਣ ਵੱਲੋਂ ਉਹ ਅੰਧੇ ਹੋ ਗਏ, ਮਰਦਾਨਾ ਜੀ ਦਿਸੇ ਨਹੀਂ ਹਨ।
ਅੰਤਰ ਜਾ ਕੇ ਦੇਖ ਤੱਕਿਆ,
ਜਦੋਂ ਮਰਦਾਨਾ ਸਾਹਿਬ ਜੀ ਅੰਦਰ ਗਏ ਭਈ ਮੱਕੇ ਦੀ ਬਿਲਡਿੰਗ ਦੇ ਅੰਦਰ ਕੀ ਹੈ ਤੇ ਅੰਦਰ ਕੀ ਦੇਖਦੇ ਹਨ,
ਇੱਕ ਪਾਹਨ ਮੂਰਤ ਭੂਰ ਧਰੀ,
ਉਸ ਦੇ ਅੰਦਰ ਇੱਕ ਪੱਥਰ ਦੀ ਮੂਰਤ ਜਿਹੜੀ ਹੈ ਉਹ ਭਾਈ ਮਰਦਾਨਾ ਜੀ ਨੇ ਦੇਖੀ ਹੈ, ਜਿਸ ਨੂੰ ਸੰਗ ਅਸਵਦ ਆਖਿਆ ਜਾਂਦਾ ਹੈ। ਤੋ ਇਸ ਪ੍ਰਕਾਰ ਜਿਸ ਨੂੰ ਹਾਜੀ ਲੋਕ ਜਿਹੜੇ ਨੇ ਉਹ ਬੋਸਾ ਲੈ ਕੇ ਆਉਂਦੇ ਨੇ, ਉਹਦਾ ਚੁੰਮਣ ਲੈ ਕੇ ਆਉਂਦੇ ਮੂੰਹ ਦੇ ਨਾਲ ਸਤਿਕਾਰ ਦੇ ਨਾਲ, ਬੋਸਾ ਕਹਿੰਦੇ ਉਹਨੂੰ ਬੋਸਾ ਲੈਣਾ। ਤੋ ਅੱਖਾਂ ਬੰਨ ਦਿੱਤੀਆਂ ਜਾਂਦੀਆਂ ਹਾਜੀ ਦੀਆਂ, ਉਹ ਅੰਦਰ ਜਾਂਦਾ ਹੈ, ਕਾਲੇ ਰੰਗ ਦਾ ਜਿਹੜਾ ਹੈ ਉਹ ਪੱਥਰ ਹੈ, ਉਹਦੇ ਬਾਰੇ ਇਹ ਆਖਦੇ ਨੇ, ਉਹਨਾਂ ਦੀ ਇਹ ਰਵਾਇਤ ਹੈ, ਇਹ ਮੰਨਣਾ ਹੈ ਕਿ ਇਹ ਪਹਿਲਾਂ ਚਿੱਟਾ ਸੀਗਾ। ਸੰਸਾਰ ਦੇ ਜੀਵ ਜਿਹੜੇ ਯਾਤਰਾ ਕਰਦੇ ਨੇ ਉਹ ਆਪਣੇ ਪਾਪ ਇੱਥੇ ਲਾਉਂਦੇ ਨੇ, ਸਾਰਿਆਂ ਦੇ ਪਾਪਾਂ ਦਾ ਕਰਕੇ ਇਹਦਾ ਰੰਗ ਕਾਲਾ ਹੋ ਗਿਆ, ਉਹ ਇਸਲਾਮ ਵਾਲੇ ਜਿਹੜੇ ਨੇ ਇਹ ਯਕੀਨ ਕਰਦੇ ਇਹ ਇਸ ਤਰ੍ਹਾਂ ਮੰਨਦੇ ਨੇ। ਤੋ ਸੰਘ ਅਸਵਦ ਨਾਮ ਦਾ ਪੱਥਰ ਹੈ ਉਹ ਦੇਖਿਆ ਹੈ ਭਾਈ ਮਰਦਾਨਾ ਜੀ ਨੇ।
ਭੂਸ਼ਣ ਹੋ ਨਿਕਸਾ ਤਬ ਹੀ
ਚੁੱਪ ਹੋ ਕਰਕੇ ਅੰਦਰ ਘੁੰਮ ਫਿਰ ਕੇ ਸਾਰੇ ਦੇ ਸਾਰੇ ਅੰਦਰ ਮੱਕੇ ਵਿੱਚ ਭਾਈ ਮਰਦਾਨਾ ਜੀ ਬਾਹਰ ਆ ਗਿਆ।
ਗਾਇਓ ਤਬੇ ਜਹਾਂ ਬੈਠੇ ਹਰੀ
ਜਿੱਥੇ ਸਤਿਗੁਰੂ ਮਹਾਰਾਜ ਬੈਠੇ ਸੀ ਉਹਨਾਂ ਦੇ ਚਰਨਾਂ ਵਿੱਚ ਫਿਰ ਪਹੁੰਚ ਗਿਆ ਹੈ।
ਪੂਜਿਤ ਭਏ ਮਨ ਕੋ ਜੋ ਮਨੋਰਥ
ਸਤਿਗੁਰੂ ਜੀ ਪੁੱਛ ਰਹੇ ਨੇ ਕਿ ਕਿਉਂ ਮਰਦਾਨਿਆ ਤੇਰੇ ਮਨ ਦਾ ਜਿਹੜਾ ਮਨੋਰਥ ਸੀ ਕਿਵੇਂ ਹੈ ਫਿਰ।
ਪੂਰਨ ਕੀਨ ਅਭੈ ਕੀ ਬਰੀ
ਐਤਕਾਂ ਦੀ ਵਾਰੀ ਜਦੋਂ ਤੂੰ ਗਿਆ ਹੈ ਹੁਣ ਮਨੋਰਥ ਪੂਰਾ ਹੋ ਗਿਆ ਜਾਂ ਨਹੀਂ ਹੋਇਆ ਹੈ।
ਐਸੇ ਬਲੋਕਣ ਕੀਨ ਕਹਾ
ਦੱਸਣਾ ਕਰ ਭਈ ਕਿਵੇਂ ਫਿਰ ਉੱਥੇ ਤੂੰ ਜਾ ਕੇ ਦੇਖਿਆ ਤੇ ਕੀ ਦੇਖਿਆ।
ਮਰਦਾਨੇ ਪਵੇ ਗੁਰ ਤੋਂ ਉਚਰੀ
ਤਦੋਂ ਫਿਰ ਮਰਦਾਨਾ ਜੀ ਸਤਿਗੁਰਾਂ ਸਾਹਿਬ ਜੀ ਨੂੰ ਦੱਸਦੇ ਹਨ
ਕਸ਼ੂ ਨਾਹੇ ਤਹਾਂ ਇੱਕ ਪਾਹਨ ਹੈ ਲਹਾ ਵੱਡ
ਕਹਿੰਦਾ ਹੈ ਮਰਦਾਨਾ ਕਿ ਮਹਾਰਾਜ ਜੀ ਇੱਕ ਬੜਾ ਵੱਡਾ ਉੱਥੇ ਪੱਥਰ ਹੀ ਦੇਖਿਆ ਹੈ ਹੋਰ ਤਾਂ ਕੁਛ ਨਹੀਂ ਹੈ।
ਜਾਂ ਕੋ ਜੋ ਪ੍ਰਸੰਗ ਮੋਕੋ ਪਾਹ ਕੈ ਸੁਣਾਈ ਹੈ
ਸਤਿਗੁਰੂ ਮਹਾਰਾਜ ਜੀ ਇਸ ਦਾ ਜੋ ਪ੍ਰਸੰਗ ਹੈ ਮੈਨੂੰ ਤੁਸੀਂ ਸੁਣਾਉਣਾ ਕਰੋ ਦੱਸਣਾ ਕਰੋ।
ਭਇਓ ਕੈ ਸਥਾਨ ਜਾਂ ਕੀ ਮਾਨਤਾ ਮਹਾਨ
ਇਹ ਮਹਾਰਾਜ ਪਾਤਸ਼ਾਹ ਜੀ ਇਸ ਥਾਂ ਦੀ ਇੰਨੀ ਮਹਾਨਤਾ ਕਿਵੇਂ ਬਣੀ ਹੈ।
ਨਹੀਂ ਦੇਖਤ ਦਰਸ ਕਿਉਂ ਹੈ ਨੈਣ ਮੂੰਦ ਜਾਈ ਹੈ
ਕਿਉਂ ਨਹੀਂ ਬੰਦੇ ਜਿਹੜੇ ਯਾਤਰੂ ਜਿਹੜੇ ਹਨ ਅੰਦਰ ਜਾ ਕੇ ਦੇਖਦੇ ਤੇ ਕਿਉਂ ਉਹਨਾਂ ਦੀਆਂ ਅੱਖਾਂ ਬੰਨ ਕੇ ਉਹਨਾਂ ਨੂੰ ਅੰਦਰ ਭੇਜਿਆ ਜਾਂਦਾ ਹੈ।
ਪੁਰਖ ਕਹਿਤ ਬੁੱਤ ਪ੍ਰਸਤੀ ਨਾ ਕੀ ਜੈ ਅਬ
ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਤੁਰਕ ਤਾਂ ਕਹਿੰਦੇ ਨੇ ਕਿ ਬੁੱਤ ਨੂੰ ਪੂਜਣਾ ਨਹੀਂ ਪੱਥਰ ਨੂੰ ਪੂਜਣਾ ਨਹੀਂ ਹੈ।
ਜਾਂ ਕੋ ਅਬ ਖੇਕਤ ਹੈ ਸਭੈ ਸਿਰ ਨਾਈ ਹੈ
ਇਸ ਲਈ ਜਿਤਨੇ ਵੀ ਯਾਤਰੂ ਆਉਂਦੇ ਨੇ ਸਿਰ ਨਵਾ ਕੇ ਹੁਣ ਤਾਂ ਫਿਰ ਇਸ ਪੱਥਰ ਨੂੰ ਹੀ ਪੂਜਦੇ ਹਨ।
ਜਾਂਤ ਹੋ ਸਭੈ ਬਿਦ ਦਇਆ ਕੀਜੇ ਦਇਆ ਨਿਦ
ਦਇਆ ਦੇ ਸਾਗਰ ਗੁਰੂ ਨਾਨਕ ਸਾਹਿਬ ਜੀ ਸਭ ਕੁਛ ਤੁਸੀਂ ਜਾਣਦੇ ਜੇ ਆਪ ਹੀ ਦੱਸਣਾ ਕਰੋ ਜੀ।
ਰਿੱਧ ਸਿੱਧ ਦੇਣ ਹਾਰ ਸੰਸੈ ਕੋ ਮਿਟਾਈ ਹੈ
ਰਿੱਧੀਆਂ ਸਿੱਧੀਆਂ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਸੰਸੇ ਨੂੰ ਜਿਹੜਾ ਹੈ ਉਹ ਮਿਟਾਉਣਾ ਕਰੋ ਜੀ। ਇਹ ਜੋ ਪ੍ਰਸੰਗ ਹੈ ਸਾਧ ਸੰਗਤ ਜੀ ਮੱਕੇ ਦਾ ਵੈਸੇ ਜਨਮ ਸਾਖੀ ਦੇ ਵਿੱਚ ਤਾਂ ਬਹੁਤ ਲੰਬਾ ਲਿਖਿਆ ਹੋਇਆ ਉਹਦਾ ਜਦੋਂ ਪਾਠ ਕੋਈ ਪਰਿਵਾਰ ਆਪਣੇ ਘਰ ਵਿੱਚ ਕਰਦਾ ਰੋਜ਼ ਇੱਕ ਘੰਟਾ ਜਾਂ ਗੁਰਦੁਆਰਾ ਸਾਹਿਬ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਪੜ੍ਹਿਆ ਕਰਦੇ ਸੀ ਬੜੇ ਦਿਨ ਲੱਗ ਜਾਂਦੇ ਸੀ। ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਉਸ ਪ੍ਰਸੰਗ ਨੂੰ ਜਿਹੜਾ ਹੈ ਉਹ ਸੰਖੇਪ ਕਰਕੇ ਇਸ ਗ੍ਰੰਥ ਦੇ ਵਿੱਚ ਲਿਖ ਦਿੱਤਾ ਹੈ। ਇਸ ਤੋਂ ਇਲਾਵਾ ਜੇ ਹੋਰ ਥੋੜੇ ਸਮੇਂ ਦੇ ਵਿੱਚ ਹੀ ਹਾਲਾਤ ਤੇ ਉਹ ਪ੍ਰਸੰਗ ਜਿਹੜਾ ਉਹ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਕੁਝ ਕੁ ਪੌੜੀਆਂ ਲਿਖੀਆਂ ਨੇ ਉਹਨਾਂ ਦੇ ਰਾਹੀਂ ਕਾਫੀ ਜਿਹੜੀ ਵਾਕਫੀਅਤ ਹੈ ਉਹ ਜਿਹੜੀ ਹੈ ਉਹ ਮਿਲ ਜਾਂਦੀ ਹੈ। ਇਹ ਮੱਕੇ ਦੀ ਜਿਹੜੀ ਬਿਲਡਿੰਗ ਹੈ ਸਾਧ ਸੰਗਤ ਜੀ ਇਹ ਪਹਿਲਾਂ ਜਿਹੜੀ ਹੈ ਬਣੀ ਸੀ ਇਹ ਕਈ ਵਾਰ ਢੱਠ ਗਈ ਸੀ। ਇਹ ਮੁਹੰਮਦ ਸਾਹਿਬ ਦਾ ਜਿਹੜਾ ਮੱਕਾ ਸ਼ਹਿਰ ਹੈ ਇਸਲਾਮ ਦੇ ਮਹਾਨ ਪੈਗੰਬਰ ਮੁਹੰਮਦ ਸਾਹਿਬ ਦੀ ਇਹ ਜਨਮ ਭੂਮੀ ਹੈ ਜਨਮ ਅਸਥਾਨ ਹੈ। ਇੱਥੇ ਜਿਹੜਾ ਹੈ ਇਹ ਜਿਹੜਾ ਅਸਥਾਨ ਹੈ ਇਹਦੇ ਵਿੱਚ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਮੂਰਤਾਂ ਹੋਇਆ ਕਰਦੀਆਂ ਸੀ ਬਹੁਤ ਸਾਰੇ ਬੁੱਤ ਜਿਹੜੇ ਇਹਦੇ ਵਿੱਚ ਹੋਇਆ ਕਰਦੇ ਸੀ। ਮੁਹੰਮਦ ਸਾਹਿਬ ਨੇ ਉਹ ਜਿਹੜੇ ਸਾਰੇ ਬੁੱਤ ਜਿਹੜੇ ਸੀ ਉੱਥੋਂ ਹਟਾਏ ਸੀਗੇ ਇਸ ਥਾਂ ਤੋਂ ਜਿਹੜੇ ਚੁਕਾ ਦਿੱਤੇ ਸੀ। ਜਿਹੜੀ ਹੁਣ ਬਿਲਡਿੰਗ ਮੱਕੇ ਦੀ ਹੈ ਇਹ 1080 ਸਨ ਦੇ ਵਿੱਚ ਬਣੀ ਹੋਈ ਹੈ ਉਦੋਂ ਮਜ਼ਬੂਤੀ ਦੇ ਨਾਲ ਇੱਕ ਰਾਜੇ ਨੇ ਬਣਵਾਈ ਅਤੇ ਫਿਰ ਉਹ ਹੁਣ ਤੱਕ ਜਿਹੜੀ ਉਹੀ ਬਿਲਡਿੰਗ ਜਿਹੜੀ ਉਹ ਚੱਲਦੀ ਹੈ। ਇਹਦਾ ਜਿਹੜਾ ਇੱਕ ਹੀ ਦਰਵਾਜ਼ਾ ਹੈ ਉਸ ਕਾਬਾ ਨਾਮ ਹੈ ਇਹਦਾ ਕਾਬਾ ਨਾਮ ਤੋਂ ਇਸ ਪ੍ਰਕਾਰ ਸ਼ਹਿਰ ਤੋਂ ਬਾਹਰ ਬਾਹਰ ਹੈ ਤੋ ਜਿਹੜਾ ਇਹਦਾ ਦਰਵਾਜ਼ਾ ਹੈ ਉਹ ਈਸਟ ਵਾਲੀ ਬਾਹੀ ਵੱਲ ਨੂੰ ਹੈ ਪੂਰਬ ਵਾਲੀ ਬਾਹੀ ਵੱਲ ਨੂੰ। ਜਿਹੜੀਆਂ ਚਾਰੇ ਬਾਹੀਆਂ ਨੇ ਉਹ ਅਲੱਗ ਅਲੱਗ ਸਾਈਜ਼ ਦੀਆਂ ਅਲੱਗ ਅਲੱਗ ਲੰਬਾਈ ਦੀਆਂ ਨੇ। ਇਸ ਤਰੀਕੇ ਦੀ ਇਹ ਬਿਲਡਿੰਗ ਬਣਾਈ ਹੋਈ ਹੈ ਇਹਦੀ 35 ਫੁੱਟ ਉਚਾਈ ਦੇ ਉੱਤੇ ਛੱਤ ਪਈ ਹੋਈ ਹੈ ਉਸ ਕਾਬਾ ਨਾਮ ਦੇ ਮੰਦਰ ਦੀ। ਪਹਿਲਾਂ ਇਹਨੂੰ ਮੰਦਰ ਹੀ ਆਖਿਆ ਜਾਂਦਾ ਸੀ ਬਾਅਦ ਵਿੱਚ ਮੰਦਰ ਨਾਮ ਜਿਹੜਾ ਉਹ ਹਿੰਦੂਆਂ ਦੇ ਮੰਦਰਾਂ ਨੂੰ ਆਖਿਆ ਜਾਂਦਾ ਇਸ ਵਾਸਤੇ ਉਸਨੂੰ ਮਸਜਿਦ ਆਖਣਾ ਸ਼ੁਰੂ ਕਰ ਦਿੱਤਾ ਗਿਆ। ਸੋ ਇਸ ਪ੍ਰਕਾਰ ਜਿਹੜਾ ਫਰੰਟ ਵਾਲਾ ਪਾਸਾ ਹੈ ਉਹ ਸਾਧ ਸੰਗਤ ਜੀ 33 ਗਜ ਉਹਦੀ ਲੰਬਾਈ ਹੈ 33 ਗਜ ਲੰਬਾਈ। ਈਸਟ ਵਾਲੇ ਪਾਸੇ ਉਹ ਦਰਵਾਜ਼ਾ ਖੁੱਲ੍ਹਦਾ ਉਸ ਦਰਵਾਜ਼ੇ ਵਾਲੀ ਜਿਹੜੀ ਕੰਧ ਹੈ 33 ਗਜ ਲੰਬੀ ਹੈ। ਹੁਣ ਉਸ ਕੰਧ ਦੇ ਬਿਲਕੁਲ ਜਿਹੜੀ ਆਪੋਜਿਟ ਕੰਧ ਹੈ ਦੂਜੇ ਪਾਸੇ ਉਹ 31 ਗਜ ਹੈ 31 ਗਜ ਲੰਬਾਈ। ਜਿਹੜੇ ਦੋ ਪਾਸੇ ਬਾਕੀ ਬਚਦੇ ਹੈ ਜਿਹੜੀ ਨੌਰਥ ਵਾਲੀ ਸਾਈਡ ਵੱਲ ਬਾਈ ਹੈ ਉਹ ਸਾਧ ਸੰਗਤ ਜੀ 22 ਗਜ ਹੈ ਤੇ ਜਿਹੜੀ ਸਾਊਥ ਵਾਲੇ ਪਾਸੇ ਹੈ ਉਹ ਹੈ 20 ਗਜ ਜਿਹੜੀ ਹੈ ਉਹਦੀ ਲੰਬਾਈ ਹੈ। ਇਹ ਚਾਰੇ ਕੰਧਾਂ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਨੇ ਉਹ ਸਾਈਜ਼ ਦੀਆਂ ਨੇ। 35 ਫੁੱਟ ਦੀ ਹਾਈਟ ਦੇ ਉੱਪਰ ਇਹਦੇ ਉੱਪਰ ਜਿਹੜੀ ਹੈ ਉਹ ਛੱਤ ਪਈ ਹੋਈ ਹੈ। ਇਹਦੇ ਵਿੱਚ ਸੰਘ ਅਸਵਦ ਨਾਮ ਦਾ ਜਿਹੜਾ ਹੈ ਉਹ ਇਸ ਪ੍ਰਕਾਰ ਪਵਿੱਤਰ ਪੱਥਰ ਉਹ ਮੰਨਦੇ ਨੇ, ਉਹਨੂੰ ਉਹ ਇਸ ਪ੍ਰਕਾਰ ਬੂਸਾ ਲੈਂਦੇ ਨੇ। ਇੱਕ ਇਹਦੇ ਅੰਦਰ ਹੋਰ ਵੀ ਪਵਿੱਤਰ ਪੱਥਰ ਜਿਹੜਾ ਹੈ ਉਹ ਹੈ। 2 ਇਸ ਪ੍ਰਕਾਰ ਇਹਦੇ ਅੰਦਰ ਸਮਾਧਾਂ, ਇੱਕ ਬਾਬਾ ਆਦਮ ਜੀ ਦੀ ਮੰਨੀ ਜਾਂਦੀ ਹੈ ਤੇ ਇੱਕ ਜਿਹੜੀ ਹੈ ਉਹ ਹਵਾ ਅੰਮਾ ਦੀ ਜਿਹੜੀ ਹੈ ਉਹ ਮੰਨਦੇ ਕਿ ਹਵਾ ਅੰਮਾ ਦੀ ਹੈ। ਇਹਦੇ ਤੋਂ ਕਹਿੰਦੇ ਇਨਸਾਨ ਜਿਹੜਾ ਹੈ, ਇਨਸਾਨ ਆਦਮ ਬਾਬਾ ਤੇ ਹਵਾ ਤੋਂ ਜਿਹੜਾ ਉਹ ਪੈਦਾ ਹੋਇਆ ਹੈ। ਤੋ ਇਸ ਪ੍ਰਕਾਰ ਉਹਦੇ ਅੰਦਰ ਹਜ਼ਰਤ ਇਬਰਾਹੀਮ ਜਿਹੜੇ ਉਹ ਬੰਦਗੀ ਕਰਦੇ ਰਹੇ ਹੈ। ਹਜ਼ਰਤ ਇਬਰਾਹੀਮ ਜਦੋਂ ਬੰਦਗੀ ਕਰਦੇ ਸੀ ਤੇ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਜਦੋਂ ਮਿਲਣ ਆਉਂਦੇ ਸੀ, ਉਹਨਾਂ ਨੂੰ ਪੂਜਣ ਆਉਂਦੇ ਸੀ, ਉਹ ਕੀ ਕਰਦੇ ਰਹੇ, ਅੰਦਰ ਨਹੀਂ ਸੀ ਜਾਂਦੇ ਭਈ ਉਹਨਾਂ ਦੀ ਬੰਦਗੀ ਵਿੱਚ ਵਿਘਨ ਪਏਗਾ। ਉਹ ਫਿਰ ਕੀ ਕਰਦੇ ਸੀ, ਪਰਿਕਰਮਾ ਕਰਕੇ ਤੇ ਮੁੜ ਆਉਂਦੇ ਸੀ। ਉਹੀ ਪਰੰਪਰਾ ਉਦੋਂ ਤੋਂ ਉਦਾਂ ਹੀ ਫਿਰ ਚੱਲਣ ਲੱਗ ਗਈ ਭਈ ਅੰਦਰ ਨਹੀਂ ਕਿਸੇ ਨੇ ਜਾਣਾ, ਬਾਹਰੋਂ ਹੀ ਜਿਹੜਾ ਉਹ ਪਰਿਕਰਮਾ ਕਰਕੇ ਤੇ ਦਰਸ਼ਨ ਕਰਕੇ ਜਿਹੜਾ ਹੈ ਉਹ ਆ ਜਾਓ। ਹਾਜੀ ਲੋਕ ਜਿਹੜੇ ਜਾਂਦੇ ਨੇ ਇਸ ਪ੍ਰਕਾਰ, ਇੱਕ ਤਾਂ ਇਹ ਇਸ ਜਿਹੜੀ ਇਹ ਬਿਲਡਿੰਗ ਹੈ ਇਹਦੇ ਜਿਸਨੇ ਤੇ ਅੰਦਰ ਜਾਣਾ ਉਹਦੀਆਂ ਅੱਖਾਂ ਦੇ ਉੱਪਰ ਪੱਟੀ ਬੰਨ ਦਿੱਤੀ ਜਾਂਦੀ ਹੈ। ਉਹ ਅੰਦਰ ਜਾਂਦਾ ਹੈ, ਉਹ ਸੰਘ ਅਸਵਦ ਨਾਮ ਦੇ ਉਸ ਪੱਥਰ ਨੂੰ ਬੂਸਾ ਲੈ ਕੇ ਤੇ ਫਿਰ ਉਹ ਆ ਜਾਂਦਾ ਹੈ। ਤੇ ਇਹ ਜਿਹੜਾ ਸੋ ਇਸ ਪ੍ਰਕਾਰ ਬਿਲਡਿੰਗ ਹੈ, ਕਾਬਾ ਨਾਮ ਦੀ ਬਿਲਡਿੰਗ ਹੈ, ਇਹਦੇ ਦਰਵਾਜ਼ੇ ਦੇ ਰਾਈਟ ਸਾਈਡ ਦੇ ਉੱਤੇ ਜਮਜਮਾ ਖੂਹ ਹੈ। ਉਹ ਇੱਕ ਖੂਹ ਹੈ, ਕੂਆ ਹੈ, ਉਹਦਾ ਨਾਮ ਹੈ ਜਮਜਮਾ। ਉਹਦਾ ਜਿਹੜਾ ਜਲ ਹੈ, ਉਹਦਾ ਜਿਹੜਾ ਜਲ ਹੈ ਉਹ ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਗੰਗਾ ਦੇ ਜਲ ਨੂੰ ਪਵਿੱਤਰ ਮੰਨ ਕੇ ਪੂਜਦੇ ਹੈ, ਇਵੇਂ ਉਸ ਜਮਜਮਾ ਖੂਹ ਦੇ ਜਲ ਨੂੰ ਜਿਹੜਾ ਉਹ ਪਵਿੱਤਰ ਮੰਨਦੇ ਤੇ ਉਹਨੂੰ ਹੱਜ ਕਰਨ ਗਏ ਹੋਏ ਜਿਹੜੇ ਉਹਦਾ ਜਲ ਦਾ ਚੂੜਾ ਲੈ ਆਉਂਦੇ ਹੈ ਤੇ ਨਾਲੇ ਨਾਲ ਵੀ ਲੈ ਆਉਂਦੇ ਹੈ। ਇੱਕ ਉਹ ਫਿਰ ਕਾਬਾ ਦੇ ਦੁਆਲੇ ਪਰਿਕਰਮਾ ਕਰਦੇ ਨੇ। ਇਸ ਤੋਂ ਇਲਾਵਾ ਅਰਾਫਾਤ ਨਾਮ ਦੀ ਇੱਕ 9 ਕੋਹ ਦੇ ਉੱਪਰ ਜਿਹੜੀ ਹੈ ਉਹ ਪਹਾੜੀ ਹੈ, 9 ਕੋਹ ਦੂਰ ਪਹਾੜੀ ਹੈ। ਈਦ ਤੋਂ ਇੱਕ ਦਿਨ ਪਹਿਲਾਂ ਸਾਰੇ ਹਾਜੀ ਜਿਹੜੇ ਹੈ ਉਸ ਪਹਾੜੀ ਦੇ ਉੱਪਰ ਚਲੇ ਜਾਂਦੇ ਹੈ, ਇਕੱਤਰ ਹੋ ਜਾਂਦੇ, ਇਕੱਠੇ ਹੋ ਜਾਂਦੇ ਹੈ। ਤੇ ਫਿਰ ਰੋਮ ਵਾਲੇ ਪਾਸੇ ਦਾ ਰਸਤਾ ਜਿਹੜਾ ਉਹ ਸਾਰੇ ਦੇਖਣਾ ਸ਼ੁਰੂ ਕਰ ਦਿੰਦੇ ਹੈ, ਰੋਮ ਵਾਲੇ ਪਾਸੇ ਦਾ ਰਸਤਾ। ਉਧਰੋਂ ਫਿਰ 2 ਊਠਣੀਆਂ ਦੇ ਉੱਪਰ, ਇੱਕ ਊਠਣੀ ਜਿਹੜੀ ਹੈ ਇੱਕ ਦੇ ਉੱਪਰ ਜਿਹੜਾ ਹੈ ਉਹ ਸ਼ਾਹੇ ਰੋਮ ਵੱਲੋਂ ਤੇ ਇੱਕ ਦੇ ਉੱਪਰ ਸ਼ਾਹੇ ਸ਼ਾਮ ਵੱਲੋਂ, 2 ਊਠਣੀਆਂ ਦੇ ਉੱਪਰ ਕਾਜ਼ੀ ਆਉਂਦੇ ਹੈ। ਉਹਨਾਂ ਦੇ ਕੋਲ ਫਿਰ ਪੈਗੰਬਰ ਦੀਆਂ ਵਸਤੂਆਂ ਵਾਲਾ ਸੰਦੂਕ ਹੁੰਦਾ ਹੈ, ਸੰਦੂਕ ਜਿਸ ਤਰ੍ਹਾਂ ਅਸੀਂ ਆਪਣੇ ਸਤਿਗੁਰੂ ਸਾਹਿਬਾਨਾਂ ਦੀਆਂ ਵਸਤੂਆਂ ਸੰਭਾਲ ਕੇ ਰੱਖੀਆਂ ਹੋਈਆਂ, ਇਸ ਤਰ੍ਹਾਂ ਜਿਤਨੀਆਂ ਕਿ ਉਹਨਾਂ ਦੀਆਂ ਯਾਦਗਾਰਾਂ ਉਹਨਾਂ ਦੇ ਪੈਗੰਬਰਾਂ ਦੀਆਂ ਉਹਨਾਂ ਦੇ ਪਾਸ ਹਨ, ਉਹ ਉਹਨਾਂ ਸੰਦੂਕਾਂ ਦੇ ਵਿੱਚ ਹੁੰਦੀਆਂ। ਉਹ 2 ਊਠਣੀਆਂ ਦੇ ਉੱਪਰ ਜਿਹੜੇ ਨੇ ਉਹਨਾਂ ਦੇ ਇਸ ਪ੍ਰਕਾਰ ਉਹ ਸੇਵਾਦਾਰ ਆਉਂਦੇ ਹੈ, ਉਹਨਾਂ ਦੇ ਕੋਲ ਉਹ ਸੰਦੂਕ ਹੁੰਦੇ ਹੈ। ਉਹ ਫਿਰ ਜਿਹੜੇ ਹਾਜੀ ਨੇ ਉਹਨਾਂ ਸੰਦੂਕ ਵਿੱਚ ਆਪਣੇ ਪੈਗੰਬਰ ਦੀਆਂ ਵਸਤੂਆਂ ਦੇ ਦਰਸ਼ਨ ਕਰਦੇ ਹੈ। ਤੇ ਇੱਕ ਉਹਨਾਂ ਦੀ ਇਹ ਪ੍ਰਕਿਰਿਆ ਹੈ ਹੱਜ ਕਰਨ ਦੀ, ਇੱਕ ਹੈ ਕਿ ਪਰਿਕਰਮਾ ਕਰਨੀਆਂ ਕਾਬੇ ਦੀਆਂ, ਤੀਸਰਾ ਉਹਨਾਂ ਨੇ ਜਿਹੜਾ ਜਲ ਹੈ ਉਸ ਜਮਜਮਾ ਖੂਹ ਦਾ ਜਿਹੜਾ ਜਲ ਹੈ ਉਹ ਪੀਣਾ। ਤੇ ਉਹਨੂੰ ਫਿਰ ਮੰਨਿਆ ਜਾਂਦਾ ਕਿ ਹਾਜੀ ਜਿਹੜਾ ਹੈ ਉਹਦੀ ਪੂਜਾ ਜਿਹੜੀ ਹੈ ਪੂਰੀ ਹੋ ਗਈ ਹੈ, ਉਹਦੀ ਹੱਜ ਜਿਹੜੀ ਹੈ ਉਹਦੀ ਕਿਰਿਆ ਪ੍ਰਕਿਰਿਆ ਜਿਹੜੀ ਹੈ ਉਹ ਕੰਪਲੀਟ ਹੋ ਗਈ ਹੈ। ਤੋ ਇਸ ਪ੍ਰਕਾਰ ਜੇ ਇਹ ਇਸਲਾਮ ਦਾ, ਮੁਹੰਮਦ ਸਾਹਿਬ ਦਾ, ਬਾਕੀ ਹੋਰ ਵੀ ਬੜਾ ਲੰਬਾ ਚੌੜਾ ਇਤਿਹਾਸ ਹੈ। ਜਦੋਂ ਉਹਨਾਂ ਨੂੰ ਇੱਕ ਵਾਰ ਕੱਢ ਦਿੱਤਾ ਗਿਆ ਤੇ ਹਿਜ਼ਰ ਨਾਮ ਜਿਹੜਾ ਹੁੰਦਾ, ਹਿਜ਼ਰ ਨਾਮ ਵਿਛੋੜੇ ਦਾ ਹੁੰਦਾ ਹੈ, ਤੋ ਜਦੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਤੇ ਜਿਸ ਦਿਨ ਕੱਢ ਦਿੱਤਾ ਗਿਆ ਉਹਨਾਂ ਦੀ ਜਿਹੜੀ ਉਮਤ ਹੈ ਉਹਨਾਂ ਨੇ ਇੰਨਾ ਦੁੱਖ ਮਨਾਇਆ ਕਿ ਆਪਣੀ ਹਿਜ਼ਰੀ ਸੰਨ ਜਿਹੜੀ ਹੈ ਉਹਨਾਂ ਨੇ ਉਸ ਦਿਨ ਤੋਂ ਸ਼ੁਰੂ ਕੀਤੀ ਹੋਈ ਹੈ। ਜਿਸ ਤਰ੍ਹਾਂ ਈਸਵੀ ਸੰਨ ਜਿਹੜੀ ਹੈ ਉਹ ਕ੍ਰਾਈਸਟ ਜੀ ਦੇ ਬਾਰਡੇ ਦੇ ਤੋਂ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ, ਤੇ ਹਿੰਦੁਸਤਾਨ ਵਿੱਚ ਜਿਹੜੀ ਤਾਰੀਖ ਹੈ ਜਿਹੜੀ ਬਿਕਰਮੀ ਹੈ ਉਹ ਬਿਕਰਮਾਜੀਤ ਮਹਾਰਾਜਾ ਦੇ ਉਹਦੇ ਜਨਮ ਤੋਂ ਸ਼ੁਰੂ ਕੀਤੀ ਹੋਈ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਖਾਲਸਾ ਪੰਥ ਨੇ ਜਿਹੜਾ ਉਪਰਾਲਾ ਕੀਤਾ ਤੇ ਉਹਨਾਂ ਨੇ ਨਾਨਕ ਸ਼ਾਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੋਂ ਜਿਹੜੀ ਉਹ ਸ਼ੁਰੂ ਕਰ ਲਈ, ਇਸੇ ਤਰ੍ਹਾਂ ਇਸਲਾਮ ਵਾਲਿਆਂ ਨੇ ਇੱਕ ਆਪਣੀ ਹਿਜਰੀ ਜਿਹੜੀ ਹੈ, ਹਿਜਰੀ ਸੰਨ ਜਿਹੜੀ ਹੈ ਉਹ ਮੰਨਣੀ ਸ਼ੁਰੂ ਕੀਤੀ। ਤੇ ਉਹ ਜਦੋਂ ਹਿਜਰਤ ਕਰਨੀ ਪਈ ਮੁਹੰਮਦ ਪੈਗੰਬਰ ਨੂੰ, ਹਿਜਰਤ ਵਿਛੋੜਾ ਭਾਵ ਉਹ ਕਹਿੰਦੇ ਵੀ ਦੁਖੀ ਕਰਕੇ ਸਾਡੇ ਪੈਗੰਬਰ ਨੂੰ ਇੱਥੋਂ ਕੱਢ ਦਿੱਤਾ ਗਿਆ, ਤੇ ਉਸ ਦਿਨ ਜਿਹੜਾ ਹੈ ਉਹ ਹਿਜਰਤ ਕੀਤੀ ਗਈ। ਉਸ ਦਿਨ ਤੋਂ ਉਹਨਾਂ ਨੇ ਆਪਣੀ ਹਿਜਰੀ ਸੰਨ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ। ਫਿਰ ਉਹ ਮੁਹੰਮਦ ਸਾਹਿਬ ਨੇ ਕਾਫੀ ਸਮਾਂ ਦੂਰ ਰਹਿ ਕੇ ਉੱਥੋਂ ਫਿਰ 1 ਲੱਖ ਮੁਸਲਮਾਨ ਆਪਣੇ ਨਾਲ ਲੈ ਕੇ ਫਿਰ ਇਹ ਇਲਾਕਾ ਜਿੱਤਿਆ ਤੇ ਇੱਥੇ ਆ ਕੇ ਫਿਰ ਕਬਜ਼ਾ ਕਰ ਲਿਆ ਤੇ ਫਿਰ ਉਹ ਵਾਪਸ ਜਿਹੜਾ ਸੀ ਉਹ ਮੁਹੰਮਦ ਜੀ ਜਿਹੜੇ ਉਹ ਆ ਗਏ। ਸੋ ਇਸ ਪ੍ਰਕਾਰ ਜਦੋਂ ਇਹਨਾਂ ਧਰਮਾਂ ਦੇ ਕੁਝ ਕੁ ਮੂਲ ਬੁਨਿਆਦੀ ਜਿਹੜੇ ਇਸ ਪ੍ਰਕਾਰ ਅਸੂਲ ਦੇਖੀਦੇ ਹੈ ਉਹ ਤਾਂ ਤਕਰੀਬਨ ਉੱਪਰ ਜਾ ਕੇ ਰਲੀ ਜਾਂਦੇ ਆ। ਜਿਸ ਤਰ੍ਹਾਂ ਇਸਲਾਮ ਦੇ ਅੰਦਰ ਹੈ ਭਈ ਜੇ ਤੁਸੀਂ ਕਿਸੇ ਨੂੰ ਪੈਸੇ ਉਧਾਰੇ ਦਿੱਤੇ ਹੈ ਤੇ ਵਿਆਜ ਨਹੀਂ ਲੈਣਾ, ਵਿਆਜ ਲਓਗੇ ਤੇ ਤੁਸੀਂ ਜਿਹੜਾ ਹੈ ਇਸ ਪ੍ਰਕਾਰ ਤੁਸੀਂ ਪਾਕ ਪਵਿੱਤਰ ਨਹੀਂ ਰਹਿ ਜਾਂਦੇ। ਉਹਦਾ ਮਤਲਬ ਵਿੱਚੋਂ ਦਇਆ ਹੀ ਨਿਕਲਦੀ ਹੈ, ਭਾਵ ਇਹੀ ਹੈ ਵੀ ਜੇ ਕਿਸੇ ਦੀ ਮਦਦ ਕਰਨੀ ਹੈ ਤੇ ਔਖੇ ਵੇਲੇ ਮਦਦ ਕੀਤੀ ਹੈ ਤੇ ਫਿਰ ਸਮੇਤ ਵਿਆਜ ਦੇ ਕਿਉਂ ਵਾਪਸ ਲੈਣੇ ਹੈ। ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਜਿਹੜੀਆਂ ਉਹ ਰਲ ਜਾਂਦੀਆਂ ਨੇ ਜਿਹੜੇ ਉਹਨਾਂ ਦੇ ਇਸ ਪ੍ਰਕਾਰ ਕੁਰਾਨ ਸ਼ਰੀਫ ਦੇ ਵਿੱਚ ਜਿਹੜੇ ਅਸੂਲ ਦੱਸੇ ਹੁੰਦੇ ਹੈ ਉਹਨਾਂ ਵਿੱਚ ਵੀ ਹੱਕ ਦਾ ਖਾਣਾ, ਇਸ ਪ੍ਰਕਾਰ ਦਇਆ ਕਰਨੀ, ਸੱਚ ਬੋਲਣਾ, ਇਹ ਜਿਹੜੇ ਅਸੂਲ ਜਿਹੜੇ ਉਹ ਲਿਖੇ ਹੁੰਦੇ ਹੈ। ਪਰ ਕਾਰਨ ਕੀ ਹੁੰਦਾ, ਕੌਮ ਜਿਹੜੀ ਹੈ ਪੈਗੰਬਰ ਦੇ ਜਾਣ ਤੋਂ ਬਾਅਦ ਜਲਦੀ ਜਿਹੜਾ ਆ ਉਹਦੇ ਵਿੱਚ ਰਲਾ ਜਿਹੜਾ ਹੈ ਉਹ ਮਿਲਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਥੋੜੇ ਸਮੇਂ ਬਾਅਦ ਹੀ ਜਿਹੜੇ ਉਪਦੇਸ਼ ਪੈਗੰਬਰ ਨੇ ਦਿੱਤੇ ਹੁੰਦੇ ਹੈ ਉਹਨਾਂ ਦੇ ਉੱਪਰ ਜਿਹੜਾ ਹੈ ਉਹਨਾਂ ਦੀ ਉਮਤ ਜਿਹੜੀ ਹੈ ਉਹ ਝਗੜਨਾ ਤੇ ਲੜਨਾ ਸ਼ੁਰੂ ਕਰ ਦਿੰਦੀ ਹੈ। ਇਸ ਵਾਸਤੇ ਉਹ ਜਿਹੜਾ ਕਾਬਾ ਮੰਦਰ ਹੈ ਉਹਦੇ ਉੱਪਰ ਇੱਕ ਨਾ ਰੇਸ਼ਮ ਦਾ ਕਾਲਾ ਗਲਾਫ ਚੜਾਇਆ ਜਾਂਦਾ ਹੈ, ਉਹਨੂੰ ਸਾਲ ਬਾਅਦ ਜਿਹੜਾ ਉਹ ਚੇਂਜ ਕਰਦੇ ਹੈ। ਔਰ ਉਹ ਮਿਸਰ ਦੇ ਰਾਜੇ ਦੇ ਕੋਲੋਂ ਜਿਹੜਾ ਉਹ ਬਣ ਕੇ ਆਉਂਦਾ ਹੁੰਦਾ ਸੀਗਾ, ਜਿਵੇਂ ਆਪਾਂ ਨਿਸ਼ਾਨ ਸਾਹਿਬ ਦਾ ਚੋਲਾ ਚੇਂਜ ਕਰਨ ਲੱਗਿਆਂ ਬੜੀਆਂ ਖੁਸ਼ੀਆਂ ਮਨਾਉਂਦੇ ਹੈ, ਬੜਾ ਸਤਿਕਾਰ ਮਨ ਵਿੱਚ ਰੱਖਦੇ ਹੈ, ਉਹ ਜਿਹੜਾ ਉਹ ਗਲਾਫ ਹੈ ਰੇਸ਼ਮ ਦਾ ਤੇ ਕਾਲੇ ਰੰਗ ਦਾ ਉਹਨੂੰ ਬਣਾਉਣ ਵਾਸਤੇ ਉਹਨਾਂ ਨੇ ਹੁਣ ਸਪੈਸ਼ਲ ਇੱਕ ਫੈਕਟਰੀ ਜਿਹੜੀ ਹੈ ਉਹਦੇ ਵਾਸਤੇ ਨਿਯੁਕਤ ਕਰ ਦਿੱਤੀ ਹੋਈ ਹੈ। ਔਰ ਉਹਦੇ ਉੱਪਰ ਇੰਨਾ ਜ਼ਿਆਦਾ ਖਰਚ ਕੀਤਾ ਜਾਂਦਾ ਕਿ ਸਾਰਾ ਸਾਲ ਉਹਦੇ ਤੇ ਵਰਕ ਹੁੰਦਾ ਰਹਿੰਦਾ ਹੈ, ਉਹਨੂੰ ਬਣਾਉਣ ਦੇ ਵਾਸਤੇ ਕੰਮ ਚੱਲਦਾ ਰਹਿੰਦਾ ਤੇ 150 ਕਿਲੋ ਚਾਂਦੀ ਤੇ ਸੋਨਾ ਰਲਾ ਕੇ ਉਹਦੀਆਂ ਤਾਰਾਂ ਜਿਹੜੀਆਂ ਨੇ ਉਹਦੇ ਉੱਪਰ ਜਿਹੜੀਆਂ ਉਹਦੇ ਨਾਲ ਉਹਦੀ ਕਢਾਈ ਕੀਤੀ ਜਾਂਦੀ ਉਸ ਕਾਰਖਾਨੇ ਦੇ ਅੰਦਰ। ਤੇ ਰੇਸ਼ਮ ਜਿਹੜਾ ਹੈ ਬਹੁਤ ਜ਼ਿਆਦਾ ਰੇਸ਼ਮ ਦੀਆਂ ਤਾਰਾਂ, ਰੇਸ਼ਮ ਦਾ ਕੱਪੜਾ ਉਹ ਫਿਰ ਇਸ ਪ੍ਰਕਾਰ ਜਦੋਂ ਫਿਰ ਪਹਿਲਾ ਜਿਹੜਾ ਉਹ ਗਲਾਫ ਹੈ ਉਹਨੂੰ ਜਦੋਂ ਸਾਲ ਬਾਅਦ ਉਹ ਚੇਂਜ ਕਰਦੇ ਹੈ ਉਹਦੇ ਫਿਰ ਟੁਕੜੇ ਕਰਕੇ ਤੇ ਹਾਜੀ ਜਿਹੜੇ ਉਹਨੂੰ ਪਵਿੱਤਰ ਮੰਨ ਕੇ ਤੇ ਥੋੜਾ ਥੋੜਾ ਜਿਹੜਾ ਆਪਣੇ ਨਾਲ ਲੈ ਆਉਂਦੇ ਹੈ ਵੀ ਇਹ ਪਵਿੱਤਰ ਗਲਾਫ ਦਾ ਜਿਹੜਾ ਪੀਸ ਹੈ ਸਾਨੂੰ ਪ੍ਰਸ਼ਾਦ ਵਜੋਂ ਮਿਲ ਗਿਆ। ਜਿਵੇਂ ਆਪਾਂ ਵੀ ਨਿਸ਼ਾਨ ਸਾਹਿਬ ਦਾ ਚੋਲਾ ਪਹਿਲਾਂ ਉਤਾਰਿਆ ਉਹਦੇ ਨਾਲ ਉਹ ਗਜ ਡੇਢ ਗਜ ਕੱਪੜਾ ਕਈ ਵਾਰੀ ਸਿੱਖ ਜਿਹੜੇ ਉਹ ਸਿਰ ਤੇ ਬੰਨ ਲੈਂਦੇ ਵੀ ਇਹ ਸਰੂਪਾ ਜਿਹੜਾ ਸਾਨੂੰ ਮਿਲ ਗਿਆ ਹੈ। ਇਸ ਲਈ ਧਰਮ ਦਾ ਵਿਸ਼ਾ ਇਸ ਤਰ੍ਹਾਂ ਦਾ ਹੀ ਹੁੰਦਾ ਹੈ, ਜੇ ਤੇ ਇਹਦੇ ਵਿੱਚ ਪਿਆਰ ਇਤਫਾਕ ਵਧਾਉਣ ਦੀ ਕੋਸ਼ਿਸ਼ ਕਰੀਏ ਤਾਂ ਧਰਮ ਸਾਰੇ ਜਿਹੜੇ ਹੈ ਇਹ ਪਿਆਰ ਇਤਫਾਕ ਦੀ ਬਾਤ ਹੀ ਜਿਹੜੀ ਦਰਸਾਉਂਦੇ ਹੈ। ਨਫ਼ਰਤ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਭਾਵੇਂ ਇੱਕ ਧਰਮ ਦੇ ਅੰਦਰ ਅੰਦਰ ਹੀ ਭਾਵੇਂ ਕਈ ਫਿਰਕੇ ਬਣਾ ਕੇ ਲੜਾਈਆਂ ਝਗੜੇ ਤੇ ਬਹਿਸਮ ਬਾਸਾ ਜਿਹੜਾ ਹੈ ਉਹ ਕਰੀ ਜਾਈਏ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉੱਥੇ ਗਏ, ਇਹ ਧਰਮ ਜਿਹੜੇ ਨੇ ਪਰਮਾਤਮਾ ਸ਼ੁਰੂ ਕਰਦਾ। ਜਿਵੇਂ ਜਿਵੇਂ ਸੰਸਾਰ ਦੇ ਉੱਪਰ ਮਨੁੱਖਤਾ ਵਿਕਾਸ ਕਰੀ ਜਾਂਦੀ ਹੈ ਤੇ ਪਿਛਲੇ ਧਰਮ ਦੇ ਅਸੂਲ ਜਿਹੜੇ ਉਹਨਾਂ ਨੂੰ ਅਪਡੇਟ ਕਰਨ ਦੀ ਲੋੜ ਹੁੰਦੀ ਹੈ, ਪਰ ਉਸ ਧਰਮ ਨੂੰ ਮੰਨਣ ਵਾਲੇ ਆਪਣੀ ਜਿੱਦ ਦੇ ਉੱਪਰ ਬਜਿੱਦ ਹੁੰਦੇ ਹੈ ਕਿ ਜੋ ਸਾਨੂੰ ਦੱਸਤਾ ਅਸੀਂ ਤਾਂ ਉਹੀ ਕਰਨਾ ਹੈ। ਫਿਰ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਉਹ ਫਿਰ ਅਗਲਾ ਨਵਾਂ ਧਰਮ ਜਿਹੜਾ ਹੈ ਉਹ ਸ਼ੁਰੂ ਕਰਨ ਦੇ ਵਾਸਤੇ ਪੈਗੰਬਰ ਦੇ ਰੂਪ ਦੇ ਵਿੱਚ ਉਹ ਨਵਾਂ ਜਿਹੜਾ ਧਰਮ ਸ਼ੁਰੂ ਕਰ ਦਿੱਤਾ ਜਾਂਦਾ। ਸਿੱਖ ਧਰਮ ਐਸਾ ਮਹਾਰਾਜ ਜੀ ਨੇ ਫਿਕਰ ਕੀਤਾ ਕਿ ਆਉਣ ਵਾਲੀਆਂ ਸੈਂਕੜੇ ਸਦੀਆਂ ਦੇ ਵਾਸਤੇ ਅਪ ਟੂ ਡੇਟ ਜਿਹੜਾ ਹੈ ਧਰਮ ਹੈ ਮਹਾਰਾਜ ਨੇ ਚਲਾ ਦਿੱਤਾ। ਜਿਹੜੀਆਂ ਗੱਲਾਂ ਉਦੋਂ ਕਈ ਵਾਰੀ ਸਮਝ ਹੀ ਨਹੀਂ ਆਈਆਂ 1708 ਈਸਵੀ ਤੋਂ ਬਾਅਦ ਅਜੇ ਜਲਦੀ ਜਲਦੀ ਸਮਝ ਨਹੀਂ ਸੀ ਆਈਆਂ, ਉਹ ਕੁਝ ਹੁਣ ਸਮਝ ਆ ਰਹੀਆਂ ਨੇ। ਤੇ ਅਜੇ ਬਹੁਤ ਕੁਛ ਐਸਾ ਹੈ ਜਿਹੜਾ ਹੁਣ ਵੀ ਸਮਝ ਨਹੀਂ ਆ ਰਿਹਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਸਮਝ ਆਉਣਾ, ਕਿਉਂਕਿ ਬਹੁਤ ਸਦੀਆਂ ਤੱਕ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਐਸਾ ਭੰਡਾਰ ਭਰ ਦਿੱਤਾ ਹੈ ਵੀ ਇਹਦੇ ਵਿੱਚੋਂ ਹੀ ਸੇਧ ਜਿਹੜੀ ਉਹ ਮਿਲਦੀ ਜਾਇਆ ਕਰਨੀ ਹੈ। ਇਹਦੇ ਵਿੱਚ ਹੀ ਐਸੇ ਸ਼ਬਦ ਨੇ, ਆਪਾਂ ਭਾਵੇਂ ਉਹਨਾਂ ਦੇ ਅਰਥ ਕਰਦੇ ਹਾਂ ਵਿਚਾਰਦੇ ਹਾਂ, ਪਰ ਸਮਾਂ ਬਦਲਣ ਦੇ ਨਾਲ ਉਹਨਾਂ ਸ਼ਬਦਾਂ ਦੇ ਵਿੱਚੋਂ ਹੀ ਮਹਾਰਾਜ ਨੇ ਆਉਣ ਵਾਲੀਆਂ ਸੈਂਕੜੇ ਸਦੀਆਂ ਤੱਕ ਉਹਨਾਂ ਦੇ ਵਿੱਚੋਂ ਸਾਨੂੰ ਰਾਹ ਦੱਸੀ ਜਾਣਾ, ਉਹਨਾਂ ਦੇ ਵਿੱਚੋਂ ਸਾਨੂੰ ਤਰੀਕਾ ਦੱਸੀ ਜਾਣਾ। ਇਸ ਲਈ ਅਪ ਟੂ ਡੇਟ ਧਰਮ ਜਿਹੜਾ ਹੈ ਉਹ ਸਿੱਖ ਧਰਮ ਹੈ। ਅੱਜ ਸਿੱਖ ਧਰਮ ਦੇ ਅਸੂਲਾਂ ਦੇ ਅੱਗੇ ਕਿਉਂ ਸਾਰੇ ਝੁਕਦੇ ਹੈ, ਕਿਉਂ ਸਾਰੇ ਸਲਾਮ ਕਰਦੇ ਹੈ, ਇਹ ਸਾਡੇ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਐਸੀਆਂ ਬੁਨਿਆਦਾਂ ਸਿੱਖ ਦੇ ਦਿਮਾਗ ਦੇ ਵਿੱਚ ਬਣਾਈਆਂ ਜਦੋਂ ਜੇ ਸਾਰੇ ਨਹੀਂ ਉਹਦੇ ਤੇ ਤੁਰਦੇ ਤੇ ਕੁਝ ਕੁ ਵੀ ਵਿਰਲੇ ਉਂਗਲੀਆਂ ਤੇ ਗਿਣਨ ਜੋਗੇ ਵੀ ਸਿੱਖ ਜਿਹੜੇ ਹੈ ਉਹ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਮਿਸ਼ਨ ਜਿਹੜਾ ਉਹਦੀ ਪੂਰਤੀ ਕਰਦੇ ਹੈ ਤੇ ਜਮਾਨਾ ਸਿੱਜਦਾ ਕਰਦਾ ਉਹਨਾਂ ਨੂੰ ਸਲਾਮ ਕਰਦਾ ਵੀ ਧੰਨ ਹੋ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ, ਤੁਸੀਂ ਤਾਂ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਜਿੱਥੇ ਮਨੁੱਖਤਾ ਰੁਲ ਰਹੀ ਹੁੰਦੀ ਹੈ, ਜਿੱਥੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਸੜ ਗਲ ਰਹੀਆਂ ਹੁੰਦੀਆਂ, ਤੁਸੀਂ ਤਾਂ ਆਪਣਾ ਸੀਸ ਤਲੀ ਤੇ ਰੱਖ ਕੇ ਉੱਥੇ ਜਾ ਪਹੁੰਚਦੇ ਜੇ, ਆਪਣੇ ਆਪ ਨੂੰ ਗੋਲੀਆਂ ਵੱਜਣ ਦੀ ਪਰਵਾਹ ਨਹੀਂ ਕਰਦੇ, ਆਪਣੇ ਪਰਿਵਾਰ ਦਾ ਬੱਚਿਆਂ ਦਾ ਪਿੱਛੇ ਕੋਈ ਫਿਕਰ ਨਹੀਂ ਕਰਦੇ, ਤੁਸੀਂ ਵਰਦੀ ਅੱਗ ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਤੁਸੀਂ ਜਾ ਪਹੁੰਚਦੇ ਜੇ, ਉਹ ਕੀ ਚੀਜ਼ ਹੈ? ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੀ ਹੈ ਜੋ ਸਿੱਖ ਦੇ ਦਿਮਾਗ ਵਿੱਚ ਜਿਹੜੀ ਹੈ ਉਹ ਪਰਪੱਕ ਹੋਈ ਹੈ। ਜੇ ਸਾਰੇ ਨਹੀਂ ਤਾਂ ਉਂਗਲੀਆਂ ਤੇ ਗਿਣਨ ਜੋਗੇ ਕੁਝ ਕੁ ਵੀ ਸਿੱਖ ਜਦੋਂ ਉਹਨੂੰ ਅਪਣਾ ਲੈਂਦੇ ਹੈ ਤੇ ਉਹ ਆਪਣੇ ਸਿੱਖ ਧਰਮ ਦਾ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਸੰਸਾਰ ਵਿੱਚ ਬੁਲੰਦ ਕਰਕੇ ਦੁਨੀਆਂ ਨੂੰ ਦਿਖਾਲ ਦਿੰਦੇ ਹੈ ਭਈ ਗੁਰੂ ਨਾਨਕ ਸਾਹਿਬ ਦੇ ਸਿੱਖ ਜਿਹੜੇ ਉਹ ਆਹ ਚੀਜ਼ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਉਦੋਂ ਮੱਕੇ ਵਿੱਚ ਮਰਦਾਨਾ ਤਾਂ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਇੱਕ ਸਾਧਨ ਰੱਖਿਆ, ਵਸੀਲਾ ਰੱਖਿਆ, ਉਹਦੇ ਮੁੱਖ ਤੋਂ ਹੀ ਮਹਾਰਾਜ ਪ੍ਰਸ਼ਨ ਕਰਵਾਉਂਦੇ ਹੈ, ਆਪ ਫਿਰ ਉੱਤਰ ਦਿੰਦੇ ਹੈ, ਉਹਦੇ ਮੁੱਖ ਤੋਂ ਸਵਾਲ ਪਾਉਂਦੇ ਹੈ ਤੇ ਆਪ ਹੀ ਮਹਾਰਾਜ ਫਿਰ ਉਹਦੇ ਤੇ ਅਮਲ ਕਰਕੇ ਇਹ ਰਹਿੰਦੇ ਯੁੱਗਾਂ ਜਗੰਤਰਾਂ ਤੱਕ ਮਹਾਰਾਜ ਪਾਤਸ਼ਾਹ ਜੀ ਨੇ ਦੱਸਣਾ ਸੀ ਕਿ ਭਾਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਐਸੇ ਮਹਾਨ ਸਤਿਗੁਰੂ ਦੁਨੀਆਂ ਤੇ ਆਏ ਹੈ ਜਿਨ੍ਹਾਂ ਦੇ ਚਰਨਾਂ ਦੇ ਨਾਲ ਜਿਹੜਾ ਹੈ ਉਹ ਮੱਕਾ ਵੀ ਘੁੰਮ ਗਿਆ ਹੈ, ਇਹ ਉਹਨਾਂ ਨੂੰ ਮੰਨਣਾ ਪੈ ਰਿਹਾ। ਇਸਲਾਮ ਵਾਲਿਆਂ ਦੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਮੱਕਾ ਜਿਹੜਾ ਸੀ ਉਹ ਘੁੰਮਿਆ ਸੀ। ਸੋ ਇਸ ਵਾਸਤੇ ਸਾਧ ਸੰਗਤ ਜੀਓ, ਭਾਈ ਗੁਰਦਾਸ ਸਾਹਿਬ ਜੀ ਦੇ ਫਰਮਾਨ ਹਨ, ਉਹ ਕਹਿੰਦੇ ਨੇ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਪੂਜਾ ਬਾਂਗ ਮੁਸੱਲਾ ਧਾਰੀ। ਇਹ ਤਾਂ ਹੈ ਉਹਨਾਂ ਦਾ ਲਿਬਾਸ ਜਿਹੜਾ ਮਹਾਰਾਜ ਪਾਤਸ਼ਾਹ ਜੀ ਨੇ ਜਿਹੜਾ ਉਹ ਬਣਾਇਆ ਸੀਗਾ। ਆਸਾ ਹੱਥ ਕਿਤਾਬ ਕਸ਼, ਪੂਜਾ ਬਾਂਗ ਮੁਸੱਲਾ ਧਾਰੀ, ਮਹਾਰਾਜ ਪਾਤਸ਼ਾਹ ਜੀ ਦੇ ਬਾਰੇ ਲਿਖਦੇ ਆ ਕਿ ਫਿਰ ਜਾਏ ਬੈਠਾ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਹੁਣ ਹਾਜੀਆਂ ਨੇ ਹੱਜ ਕਰਨੀ ਸ਼ੁਰੂ ਕੀਤੀ ਹੈ, ਹੱਜ ਕਰ ਰਹੇ ਨੇ, ਬਾਬਾ ਨਾਨਕ ਸਾਹਿਬ ਜੀ ਜਿਹੜੇ ਆ ਉੱਥੇ ਜਾ ਬੈਠੇ ਹੈ, ਜਾਂ ਬਾਬਾ ਸੁੱਤਾ ਰਾਤ ਨੂੰ ਜਦੋਂ ਮਹਾਰਾਜ ਪਾਤਸ਼ਾਹ ਨੇ ਵਿਸ਼ਰਾਮ ਕੀਤਾ ਹੈ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ, ਕਾਬੇ ਦਾ ਨਾਮ ਦੂਸਰਾ ਨਾਮ ਮਹਿਰਾਬਾ, ਵੱਲ ਮਹਿਰਾਬੇ ਪੈਰ ਪਸਾਰੀ, ਮਹਾਰਾਜ ਜੀ ਨੇ ਜਾਣ ਕੇ ਆਪ ਜਾਣ ਬੁੱਝ ਕੇ ਉਧਰ ਨੂੰ ਚਰਨ ਆਪਣੇ ਪਵਿੱਤਰ ਕੀਤੇ ਤੇ ਉਸ ਪਾਸੇ ਵੱਲ ਸੌਂ ਗਏ, ਕਿਉਂਕਿ ਅਨਾਊਂਸਮੈਂਟ ਦਾ ਉਦੋਂ ਪ੍ਰਬੰਧ ਨਹੀਂ ਸੀ ਕੋਈ ਹੁੰਦਾ, ਮੀਡੀਏ ਦਾ ਪ੍ਰਬੰਧ ਨਹੀਂ ਸੀ ਹੁੰਦਾ, ਸਤਿਗੁਰਾਂ ਨੂੰ ਕੋਈ ਐਸਾ ਕੰਮ ਕਰਨਾ ਪੈਂਦਾ ਸੀ ਵੀ ਜਿਹਦਾ ਕਰਕੇ ਲੋਕ ਭੱਜੇ ਹੀ ਆਉਣ ਪਈ, ਆਹ ਕੀ ਕਰ ਦਿੱਤਾ, ਆਹ ਕੀ ਕਰ ਦਿੱਤਾ, ਤੇ ਆਹ ਇਕੱਠੇ ਹੋ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਜਾਏ। ਤੋ ਕੀ ਹੋਇਆ, ਵੱਲ ਮਹਿਰਾਬੇ ਪੈਰ ਪਸਾਰੀ, ਜੀਵਨ ਨਾਮ ਦਾ ਉੱਥੇ ਜਿਹੜਾ ਇਸ ਪ੍ਰਕਾਰ ਉਹਦਾ ਨਾਮ ਆਉਂਦਾ ਵੀ ਉਹ ਕਾਜੀ ਸੀਗਾ, ਉਹ ਜਦੋਂ ਸਵੇਰ ਵੇਲੇ ਰਾਤ ਦੇ 12 ਵਜੇ ਤੋਂ ਬਾਅਦ ਜਿਹੜੀ ਮੁੱਢਲੀ ਸਫਾਈ ਤੇ ਤਿਆਰੀ ਕਰੀਦੀ ਹੈ ਉਸ ਵੇਲੇ ਆਇਆ, ਉਹਨੇ ਵੇਖਿਆ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਉਹਨੂੰ ਨਹੀਂ ਪਤਾ ਕਿ ਕੌਣ ਹਨ, ਉਹਨੇ ਕੀ ਕੀਤਾ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਉਹਨੇ ਲੱਤ ਦੀ ਸੱਟ ਮਾਰੀ ਹੈ ਮਹਾਰਾਜ ਪਾਤਸ਼ਾਹ ਨੂੰ ਤੇ ਨਾਲੇ ਮੂੰਹ ਤੋਂ ਦੁਰਬਚਨ ਬੋਲੇ ਹੈ, ਕਹਿੰਦਾ ਵੀ ਇਹ ਕਾਫਰ ਕੌਣ ਸੁੱਤਾ ਹੋਇਆ ਹੈ। ਨਾਲ ਉਹਨੇ ਜੋ ਆਖਿਆ, ਲੱਤਾਂ ਵੱਲ ਖੁਦਾਏ ਦੈ ਕਿਉਂ ਕਰ ਪਿਆ ਹੋਏ ਬਜ਼ਗਾਰੀ, ਬਜ਼ਗਾਰੀ ਹੁੰਦਾ ਬੇਈਮਾਨ, ਉਹਨੇ ਅਪਸ਼ਬਦ ਬੋਲਦਾ ਸਤਿਗੁਰੂ ਜੀ ਦੇ ਬਾਰੇ, ਉਹ ਕਹਿੰਦਾ ਖੁਦਾ ਦੇ ਘਰ ਵੱਲ ਲੱਤਾਂ ਕਰਕੇ ਪੈਰ ਕਰਕੇ ਪਿਆ ਹੋਇਆ ਹੈ, ਇਹ ਕਿਹੜਾ ਕਾਫਰ ਹੈ ਜਿਹੜਾ ਇਹ ਸੁੱਤਾ ਹੋਇਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਇਹ ਜਿਹੜਾ ਕੌਤਕ ਸਾਧ ਸੰਗਤ ਜੀ ਜਿਵੇਂ ਫਿਰ ਚੱਲ ਰਿਹਾ, ਇਹ ਹੋਇਆ ਕਿ ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਜਦੋਂ ਦੇਖਿਆ ਹੈ ਤੇ ਮਹਾਰਾਜ ਪਾਤਸ਼ਾਹ ਜੀ ਨੇ ਉਹਨੂੰ ਕੀ ਆਖਿਆ, ਉਹ ਕੀ ਕਹਿ ਰਿਹਾ, ਇਹ ਆਪਾਂ ਇੱਥੋਂ ਪੜ੍ਹਦੇ ਹਾਂ। ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਜਿਵੇਂ ਲਿਖਿਆ ਹੋਇਆ ਹੈ,
ਸਤਨਾਮ ਸ੍ਰੀ ਵਾਹਿਗੁਰੂ ਜੀ ਸਵਈਆ ਜਾਮ ਨੀ ਜਾਮ ਰਹੀ ਜਬ ਹੀ,
ਜਦੋਂ ਇੱਕ ਪਹਿਰ ਰਾਤ ਦਾ ਫਿਰ ਰਹਿ ਗਿਆ ਸੀ ਉਸ ਦਿਨ,
ਇੱਕ ਜੀਵਨ ਨਾਮ ਮੁੱਲਾਂ ਤਿੰਨ ਹੇਰ,
ਇੱਕ ਮੁੱਲਾ ਆਇਆ ਹੈ ਉਹਦਾ ਨਾਮ ਹੈ ਜੀਵਨ,
ਫੇਰਨ ਕੋ ਬਡਨੀ ਤਹ ਆਵਤ,
ਉਹ ਝਾੜੂ ਫੇਰਨ ਦੇ ਵਾਸਤੇ ਬਡਨੀ ਬੌਕਰ ਦਾ ਨਾਮ ਹੁੰਦਾ, ਬੌਕਰ ਫੇਰਨ ਵਾਸਤੇ ਆਇਆ ਹੈ,
ਕ੍ਰੋਧ ਕਰ ਬਹੁ ਬੈਨ ਕਠੋਰ,
ਬੜਾ ਕ੍ਰੋਧ ਕੀਤਾ ਤੇ ਬੜੇ ਬੋਲ ਕਠੋਰ ਬੋਲਦਾ ਹੈ,
ਦੋਹਰ लात प्रहारी प्रभु को जीवन अत मत हीन।
ए मत तो हीने जीवन नामे मुला ने धन गुरु नानक साहब दे लत मारी है।
बहु बोत दुर्बचन को और नरन समचीन।
बड़े भेड़े दुर्बचन बोलदा है ते आम इंसाना वांग सतगुरां नूं समझदा है।
ਗਿਤ ਹੂੰ ਤੇ ਆਏ ਕੋ ਹੈ ਮਤ ਅਣਜਾਣ ਤੇਰੀ।
ਪੁੱਛਦਾ ਹੈ ਤੇਰੀ ਅਣਜਾਣ ਮਤ ਹੈ ਤੂੰ ਕਿਧਰੋਂ ਆਇਆ ਹੈ ਕੌਣ ਹੈ।
ਮੰਦਰ ਰਸੂਲ ਦਿਸ਼ ਚਰਨ ਪਸਾਰੇ ਹੈ।
ਸਾਡੇ ਪੈਗੰਬਰ ਦੇ ਮੰਦਰ ਵੱਲ ਤੂੰ ਪੈਰ ਪਸਾਰ ਕੇ ਸੁੱਤਾ ਹੋਇਆ ਹੈ।
ਕੌਣ ਹੈ ਇਮਾਨ ਤੇਰੋ ਹਿੰਦੂ ਕੈ ਤੁਰਕ ਟੇਰੋ।
ਤੇਰਾ ਧਰਮ ਕੀ ਹੈ ਤੂੰ ਹਿੰਦੂ ਹੈ ਜਾਂ ਮੁਸਲਮਾਨ ਹੈ।
ਉੱਠ ਕੇ ਨਿਕਸ ਦਿਨ ਤੋਹੇ ਦੁੱਖ ਵਾਰੇ ਹੈ।
ਬੋਲਦਾ ਹੈ ਅਪ ਸ਼ਬਦ ਤੇ ਕਹਿੰਦਾ ਉੱਠ ਕੇ ਤੇ ਇਸ ਵਲਗਣ ਦੇ ਵਿੱਚੋਂ ਬਾਹਰ ਚਲੇ ਜਾਓ।
ਐਸੋ ਥਾਨ ਕੌਣ ਕਾਜ ਆਇਓ ਤੈਨ ਲਾਜ ਦੌੜ।
ਕਹਿੰਦਾ ਸਾਡੇ ਪੈਗੰਬਰ ਦੇ ਇਸ ਕਾਬੇ ਵਾਲੀ ਥਾਂ ਤੇ ਤੈਨੂੰ ਕੀ ਕੰਮ ਸੀ ਕਿਉਂ ਆਇਆ ਹੈ।
ਜਾਣੀ ਨਾ ਸਿਫਤ ਜੋ ਮੁਹੰਮਦ ਵਿਸਾਰੇ ਹੈ।
ਕਹਿੰਦਾ ਤੂੰ ਮੁਹੰਮਦ ਸਾਹਿਬ ਨੂੰ ਜਿਹੜਾ ਦਿਲੋਂ ਭੁਲਾ ਦਿੱਤਾ ਹੈ ਉਹਨਾਂ ਦੀ ਸਿਫਤ ਨੂੰ ਨਹੀਂ ਜਾਣਿਆ ਹੈ।
ਸੁਣ ਸੁਣ ਬੈਣ ਗੁਣ ਐਨ ਗਤ ਦੈਨ ਬੋਲੇ।
ਸੁਣ ਕੇ ਸਰਵਣਾ ਦੇ ਵਿਚ ਧੰਨ ਗੁਰੂ ਨਾਨਕ ਸਾਹਿਬ ਮੁਕਤੀ ਬਖਸ਼ਣ ਵਾਲੇ ਤੇ ਗੁਣਾਂ ਦੇ ਘਰ ਮਹਾਰਾਜ ਜੀ ਬੋਲੇ।
ਚਲਤ ਚਲਤ ਮਗ ਪਗ ਹਮ ਹਾਰੇ ਹੈ।
ਪਾਤਸ਼ਾਹ ਨੇ ਫਰਮਾਇਆ ਭਈ ਸਫ਼ਰ ਕਰਦੇ ਆਏ ਸੀ ਚਲਦਿਆਂ ਚਲਦਿਆਂ ਸਾਡੇ ਪੈਰ ਚਰਨ ਸਾਡੇ ਥੱਕ ਗਏ ਹਨ।
ਚਲੇ ਪੰਥ ਭਇਓ ਸ਼ਰਮ ਥਾਕ ਪਏ ਬੇਹ ਬਲ।
ਚਲਦਿਆਂ ਚਲਦਿਆਂ ਸਾਨੂੰ ਬਹੁਤ ਥਕਾਵਟ ਹੋ ਗਈ ਤੇ ਅਸੀਂ ਬੇਹਬਲ ਹੋ ਗਏ।
ਉਹ ਸੁਧ ਰਹੀ ਨਹਿ ਪੈਰ ਕਿਤ ਕੀ ਜੀਏ।
ਅਸੀਂ ਜਦੋਂ ਸੁੱਤੇ ਸੀ ਲੰਮੇ ਪਏ ਸੀ ਸਾਨੂੰ ਖਿਆਲ ਹੀ ਨਹੀਂ ਰਿਹਾ ਵੀ ਕਿਸ ਪਾਸੇ ਪੈਰ ਕਰਨੇ ਹਨ।
ਭਇਓ ਅਣਜਾਣ ਦੋਸ਼ ਜਾਂ ਤੇ ਕੀ ਜੇ ਥੋਰੋ ਰੋਸ।
ਪਾਤਸ਼ਾਹ ਜੀ ਨੇ ਆਖਿਆ ਵੀ ਹੇ ਭਾਈ ਜੀਵਨ ਤੂੰ ਰੋਸ ਕੁਝ ਘਟਾ ਆਪਣਾ ਕ੍ਰੋਧ ਦੇ ਵਿਚ ਨਾ ਬੋਲ ਤੇ ਸਾਡੀ ਗੱਲ ਵੱਲ ਧਿਆਨ ਦੇ ਸੁਣਨਾ ਕਰ।
ਐਸੋ ਅਬ ਕੀ ਜੈ ਮਮ ਚਰਨ ਗਏ ਜੀ ਹੈ।
ਇਸ ਲਈ ਇਉਂ ਕਰ ਕਿ ਸਾਡੇ ਚਰਨਾਂ ਨੂੰ ਤੂੰ ਆਪ ਹੀ ਪਕੜ ਕੇ।
ਉੱਠਨੇ ਕੋ ਜੋਰ ਨਾਹੇ ਜਾਂ ਤੇ ਕਹੋ ਤੁਝ ਪਾਹੇ।
ਅਸੀਂ ਤਾਂ ਥੱਕੇ ਹੋਏ ਹਾਂ ਸਾਡੇ ਕੋਲ ਉੱਠਣ ਦੀ ਹਿੰਮਤ ਨਹੀਂ ਇਸ ਲਈ ਸਾਡੇ ਚਰਨਾਂ ਨੂੰ ਪਕੜ ਕੇ।
ਐਂਚੋ ਨਿਜ ਹੱਥ ਸੰਗ ਔਰ ਦਿਸ਼ ਕੀ ਜੀ ਹੈ।
ਤੇ ਤੂੰ ਖਿੱਚ ਕੇ ਆਪਣੇ ਹੱਥਾਂ ਦੇ ਨਾਲ ਸਾਡੇ ਚਰਨ ਜਿਹੜੇ ਕਿਸੇ ਹੋਰ ਦਿਸ਼ਾ ਵੱਲ ਕਰਦੇ।
ਆਏ ਪਰਦੇਸੀ ਨਹਿ ਜਾਣੇ ਹਮ ਬਾਤ ਐਸੀ।
ਅਸੀਂ ਤਾਂ ਆਏ ਹਾਂ ਪਰਦੇਸ ਦੇ ਵਿੱਚੋਂ ਤੇ ਤੇਰੀ ਗੱਲ ਜਿਹੜੀ ਹੈ ਤੂੰ ਦੱਸ ਰਿਹਾ ਹੈ ਇਹਨੂੰ ਅਸੀਂ ਨਹੀਂ ਜਾਣਦੇ ਸੀ।
ਐਸੀ ਭਾਵੇ ਤੈਸੀ ਕਰ ਚਿੱਤ ਮੈਂ ਨਾ ਖਿਜੀਏ।
ਆਪਣੇ ਚਿੱਤ ਦੇ ਵਿੱਚ ਖਿਜਣਾ ਨਾ ਕਰ ਤੇ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਨਾ ਉਵੇਂ ਕਰ ਦੇ।
ਜਿਤ ਦਿਸ ਨਾਹੇ ਖੁਦਾਏ ਘਰ ਤੈ ਜਾਣਿਓ ਮਨ ਮਾਹੇ।
ਸਤਿਗੁਰਾਂ ਨੇ ਆਖਿਆ ਤੂੰ ਆਪਣੇ ਮਨ ਵਿਚ ਜਿਸ ਪਾਸੇ ਸਮਝਿਆ ਹੈ ਪੀ ਖੁਦਾ ਦਾ ਘਰ ਨਹੀਂ ਹੈ।
ਕਰੋ ਮੁਲਾਣੇ ਤਿਤ ਦਿਸ਼ਾ ਵਰਜਤ ਤੁਝ ਕੋ ਨਾਹੇ।
ਅਸੀਂ ਤੈਨੂੰ ਵਰਜਦੇ ਨਹੀਂ ਹਾਂ ਹੇ ਮੁਲਾਣੇ ਉਸ ਦਿਸ਼ਾ ਵੱਲ ਕਰਦੇ ਸਾਡੇ ਚਰਨਾਂ ਨੂੰ ਖਿੱਚ ਕੇ ਤੇਰੇ ਮੁਤਾਬਕ ਜਿਸ ਪਾਸੇ ਵੱਲ ਰੱਬ ਦਾ ਘਰ ਨਹੀਂ ਹੈ।
ਕਵਿਤ ਮੁੱਲਾ ਰਿਸਕੀਨੀ ਗਏ ਹੈ ਲੀਨੋ ਹੈ ਚਰਨ ਗੁਰ।
ਇਸ ਮੁੱਲਾ ਨੇ ਹੋਰ ਕ੍ਰੋਧ ਵਿਚ ਆ ਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਕੜ ਲਏ।
ਬਲ ਸੋ ਕਸ਼ੀਟ ਔਰ ਦਿਸ਼ਾ ਪਰਮਾਏ ਹੈ।
ਬੜੇ ਬਲ ਦੇ ਨਾਲ ਬੜੇ ਜ਼ੋਰ ਦੇ ਨਾਲ ਘਸੀਟ ਕੇ ਤੇ ਦਿਸ਼ਾ ਦੂਜੀ ਦਿਸ਼ਾ ਦੇ ਵੱਲ ਨੂੰ ਭਵਾਉਣ ਦੀ ਕੋਸ਼ਿਸ਼ ਕੀਤੀ।
ਕਾਬਾ ਸੰਘ ਚੱਲਿਓ ਨੀਰ ਨੌਕਾ ਜਿਮ ਹਲਿਓ ਤਬ।
ਜਿਸ ਪਾਸੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਪਵਾਏ ਤੇ ਕਾਬਾ ਨਾਲ ਨਾਲ ਹੀ ਉਧਰ ਨੂੰ ਘੁੰਮ ਗਿਆ ਗੱਜ ਕੇ ਆਖੋ ਸਤਨਾਮ
ਸ੍ਰੀ
ਵਾਹਿਗੁਰੂ ਜੀ। ਜਿਵੇਂ ਨੌਕਾ ਜਿਹੜੀ ਬੇੜੀ ਹੈ ਉਹ ਪਾਣੀ ਦੇ ਵਿੱਚ ਘੁੰਮਦੀ ਫਿਰਦੀ ਹੈ ਇਵੇਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਉਹ ਜਿਹੜਾ ਕਾਬਾ ਸੀਗਾ ਉਹ ਘੁੰਮਣ ਲੱਗ ਗਿਆ।
ਭਇਓ ਥਿਰ ਜਾਏ ਜਿਤ ਚਰਨ ਸੁਹਾਏ ਹੈ।
ਜਿਸ ਪਾਸੇ ਨੂੰ ਉਹਨੇ ਚਰਨ ਖਿੱਚ ਕੇ ਤੇ ਹੱਥੋਂ ਛੱਡੇ ਹੈ ਸੋਭਾ ਪਾ ਰਹੇ ਨੇ ਜਿਸ ਪਾਸੇ ਨੂੰ ਚਰਨ ਉਸੇ ਪਾਸੇ ਵੱਲ ਹੀ ਜਿਹੜਾ ਹੈ ਇਸ ਪ੍ਰਕਾਰ ਜਿਹੜਾ ਹੈ ਉਹ ਕਾਬਾ ਹੋਈ ਜਾਂਦਾ ਹੈ।
ਹਟਿਓ ਜਬ ਦੇਖਿਓ ਜਿਤ ਪਗ ਤਿਤ ਕਾਬਾ ਗਏ।
ਇਹ ਜੀਵਨ ਮੁੱਲਾ ਨੇ ਜਦੋਂ ਦੇਖਿਆ ਹੈ ਛੱਡ ਕੇ ਸਤਿਗੁਰੂ ਦੇ ਚਰਨ ਚਰਨ ਤੇ ਵੇਖਿਆ ਵੀ ਕਾਬਾ ਵੀ ਇਸ ਪਾਸੇ ਵੱਲ ਆ ਗਿਆ। ਜਦੋਂ ਇਹਨੇ ਦੇਖਿਆ
ਮੂੜ ਮਤ ਬਿਸਮਨ ਕਛੂ ਜਾਣ ਪਾਏ ਹੈ,
ਇਹ ਮੂਰਖ ਮਤ ਵਾਲਾ ਹੈਰਾਨ ਤਾਂ ਬਹੁਤ ਹੋਇਆ ਪਰ ਕੁਝ ਜਾਣ ਨਾ ਸਕਿਆ, ਜਿਹੜੀ ਅਸਲ ਗੱਲ ਸਮਝਣੀ ਸੀ ਉਹ ਸਮਝ ਨਾ ਸਕਿਆ।
ਪਾਰਥ ਵੇਖੇ ਪਾਏ ਜਿਉਂ ਡੋਲਤ ਡੁਲਾਏ ਮਨ,
ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਨੂੰ ਹੱਥ ਪਾ ਕੇ ਫਿਰ ਇਹ ਜਿਹੜਾ ਹੈ ਡੁਲਾਏ ਖਿਸਕਾਉਂਦਾ ਹੈ,
ਕਿਉਂ ਤਿਉਂ ਧੌਲ ਸੰਗ ਸੋ ਮਨਾਰਨ ਡੁਲਾਏ ਹੈ,
ਤਿਵੇਂ ਤਿਵੇਂ ਪਹਾੜਾਂ ਵਾਂਗੂ ਉੱਚੇ ਜਿਹੜੇ ਮੁਨਾਰੇ ਸੀ ਨਾ ਆਸ ਪਾਸ ਉਹ ਬਿਲਡਿੰਗ ਦੇ ਬਾਹਰ ਬਾਰ ਹਟਵੇਂ ਕਰਕੇ ਮੁਨਾਰੇ ਹੈ ਭਾਵ ਕੇ ਉਸ ਕੰਪਲੈਕਸ ਦੇ ਵਿਚ ਉਹ ਵੀ ਸਾਰੇ ਜਿਹੜੇ ਨੇ ਉਹ ਘੁੰਮੀ ਜਾ ਰਹੇ ਹਨ।
ਭਈਆ ਲੱਜਤ ਹੋਏ ਗਏ ਤਬ ਜੀਵਨ,
ਜਦੋਂ ਸ਼ਰਮਿੰਦਾ ਹੋ ਗਿਆ ਇਹ ਜੀਵਨ ਨਾਮ ਦਾ ਮੁਲਾਂ,
ਭੇਦ ਕੋ ਜਾਣਤਾ ਹੈ ਗਵਾਰ,
ਇਹ ਗਵਾਰ ਇਨਸਾਨ ਇਸ ਭੇਦ ਨੂੰ ਸਮਝ ਹੀ ਨਾ ਸਕਿਆ ਭਈ ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਚਰਨਾਂ ਨਾਲ ਹੀ ਘੁੰਮਦਾ ਜਾ ਰਿਹਾ ਕਾਬਾ, ਮੈਂ ਇਹਨਾਂ ਦੇ ਕੋਲੋਂ ਖਿਮਾ ਮੰਗ ਲਵਾਂ, ਭੇਦ ਨੂੰ ਨਾ ਸਮਝ ਸਕਿਆ।
ਛੋੜਦਾ ਪਦ ਕਾਬਾ ਭਾਇਓ ਥਿਰ,
ਜਦੋਂ ਉਹਨੇ ਸਤਿਗੁਰੂ ਦੇ ਚਰਨ ਛੱਡ ਦਿੱਤੇ ਤੇ ਜਿਸ ਦਿਸ਼ਾ ਵੱਲ ਛੱਡ ਦਿੱਤੇ ਉਸੇ ਦਿਸ਼ਾ ਵੱਲ ਕਾਬਾ ਸਥਿਰ ਹੋ ਗਿਆ, ਰੁਕ ਗਿਆ।
ਮੰਦ ਮਤੀ ਕਿਆ ਕ੍ਰੋਧ ਅਪਾਰ,
ਪਰੰਤੂ ਇਸ ਮੰਦੀ ਮਤ ਵਾਲੇ ਨੇ ਬੜਾ ਹੀ ਕ੍ਰੋਧ ਵਿਖਾਇਆ।
ਉਹ ਚਲੇ ਨਾ ਜਬ ਬਸ,
ਜਦੋਂ ਇਸ ਦਾ ਕੋਈ ਵਸ ਨਹੀਂ ਚੱਲਿਆ ਹੈ,
ਪਾਚਨ ਭੂਰ ਕਠੋਰ ਹੋਏ ਬਚਨ ਉਚਾਰ,
ਇਸ ਵੇਲੇ ਫਿਰ ਹੋਰ ਕਠੋਰ ਕਠੋਰ ਜਿਹੜੇ ਆ ਉਹ ਬਚਨ ਜਿਹੜੇ ਉਹ ਮੂੰਹ ਤੋਂ ਗੱਲਾਂ ਜਿਹੜੀਆਂ ਉਹ ਕੱਢਦਾ ਹੈ।
ਪੂਰਨ ਬਾਹਰ ਕੋ ਨਿਕ ਸੋ ਰਹੇ ਬੇ,
ਕਹਿੰਦਾ ਹੈ ਵੀ ਛੇਤੀ ਛੇਤੀ ਬਾਹਰ ਨਿਕਲੋ ਇਥੋਂ,
ਲਾਓ ਨਾ ਥੋਰ ਅਵਾਰ,
ਕਹਿੰਦਾ ਹੈ ਤੁਸੀਂ ਇਥੋਂ ਦੇਰ ਨਾ ਲਾਵੋ, ਜਲਦੀ ਜਲਦੀ ਬਾਹਰ ਨਿਕਲੋ।
ਮੋਹਰਾ ਸੱਚ ਬਤਾਓ ਤੂੰ ਕੌਣ ਹੈ, ਹਿੰਦਨ ਜੈਸੀ ਰੀਤ,
ਕਹਿੰਦਾ ਹੈ ਵੀ ਤੁਹਾਡੇ ਲਿਬਾਸ ਤੋਂ ਐਂ ਲੱਗਦਾ ਹੈ ਕੋਈ ਪਤਾ ਤਾਂ ਲੱਗਦਾ ਨੀ ਤੁਸੀਂ ਕੌਣ ਹੋ, ਸੱਚ ਸੱਚ ਦੱਸਣਾ ਕਰੋ ਵੀ ਹਿੰਦੂ ਹੋ ਜਾਂ ਮੁਸਲਮਾਨ ਹੋ।
ਮੁਸਲਮਾਨ ਕਿਉਂ ਕਰ ਸਕੈ ਜੋ ਵੈਸੀ ਵਿਪਰੀਤ,
ਜੇ ਤੂੰ ਹੀ ਮੁਸਲਮਾਨ ਹੋਵੋ ਤੇ ਫਿਰ ਮੁਸਲਮਾਨ ਇੱਧਰ ਆਪਣੇ ਪੈਰ ਕਰਕੇ ਨਹੀਂ ਸੌ ਸਕਦਾ।
ਬਹ ਵਖਤ ਕੀ ਹੈ ਸੈਨ ਕੋ ਜਾਣ ਤਾਂ ਨਹੀਂ ਨਵਾਜ,
ਸਵੇਰ ਦਾ ਹੋਇਆ ਹੈ ਵੇਲਾ ਤੇ ਸਵੇਰ ਦੀ ਜਿਹੜੀ ਨਮਾਜ਼ ਪੜ੍ਹਨੀ ਹੁੰਦੀ ਉਹਦਾ ਤੁਹਾਨੂੰ ਖਿਆਲ ਨਹੀਂ ਹੈ, ਇਹ ਟਟਹਿਣਾ ਦੇਖੋ ਜਿਹੜਾ ਨਾ ਉਹ ਸੂਰਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਵੀ ਸਵੇਰ ਦਾ ਵੇਲਾ ਹੋਇਆ ਤੁਸੀਂ ਤਾਂ ਪੈਰ ਪਸਾਰ ਕੇ ਲੰਮੇ ਹੀ ਪਏ ਜੇ ਤੇ ਤੁਸੀਂ ਉੱਠ ਕੇ ਸਵੇਰ ਵੇਲੇ ਦੀ ਨਮਾਜ਼ ਦਾ ਤੁਹਾਨੂੰ ਖਿਆਲ ਹੀ ਨਹੀਂ ਹੈ।
ਕਹੇ ਤੇ ਆਏ ਗਵਾਰ ਤੂੰ ਨਾ ਇਮਾਨ ਕੀ ਲਾਜ,
ਕਿਹੜੇ ਪਾਸਿਓਂ ਤੁਸੀਂ ਆਏ ਹੋ ਦੱਸਣਾ ਕਰੋ, ਤੁਹਾਨੂੰ ਇਮਾਨ ਦੀ ਕੋਈ ਲਾਜ ਹੀ ਨਹੀਂ ਹੈ।
ਉੱਠ ਬੈਠੇ ਸ੍ਰੀ ਗੁਰੂ ਤਬ ਹੈ ਸੁਮਤੀ ਦੇਣ ਵਿਸਾਲ,
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਨੂੰ ਫਿਰ ਸ੍ਰੇਸ਼ਟ ਮਤ ਦੇਣ ਦੇ ਵਾਸਤੇ ਜਦੋਂ ਬਰਾਜੇ ਹੋਏ ਸੀ ਉੱਠ ਕੇ ਬਹਿ ਗਏ।
ਨੇਕੀ ਕਰਨ ਨਵਾਜ ਕੋ ਕਹੇ ਸਲੋਕ ਤਹਿ ਕਾਲ,
ਮਹਾਰਾਜ ਪਾਤਸ਼ਾਹ ਨੇ ਨਮਾਜ਼ਾਂ ਨੂੰ ਸਹੀ ਤਰੀਕੇ ਦੇ ਨਾਲ ਕਰਨ ਦੇ ਵਾਸਤੇ ਆਪਣੀ ਪਵਿੱਤਰ ਬਾਣੀ ਦੇ ਰਾਹੀਂ ਉਪਦੇਸ਼ ਦਿੱਤਾ।
ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾ,
ਸਤਿਗੁਰਾਂ ਨੇ ਫਰਮਾਇਆ ਇਹ ਜੀਵਨ ਮੁੱਲਾਂ ਪੰਜ ਨਮਾਜ਼ਾਂ ਨੇ ਨਾ ਤੁਹਾਡੀਆਂ ਇਸਲਾਮ ਧਰਮ ਦੀਆਂ, ਪਰ ਜਾਣਨਾ ਕਰ ਕਿ ਨਮਾਜ਼ ਜਿਹੜੀ ਹੈ ਨਾ ਇਹ ਅੰਦਰ ਆਪਣੇ ਤਬਦੀਲੀ ਲਿਆਉਣ ਦੇ ਵਾਸਤੇ ਹੈ। ਜੇ ਕਿਸੇ ਨੇ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ ਤੇ ਸਮਝ ਲਾ ਨਮਾਜ਼ਾਂ ਪੂਰੀਆਂ ਹੋ ਗਈਆਂ। ਮਹਾਰਾਜ ਕਹਿੰਦੇ ਤੈਨੂੰ ਗਿਣ ਕੇ ਸੁਣਾਉਂਦੇ ਹਾਂ, ਪੰਜ ਹੀ ਨਮਾਜ਼ਾਂ ਨੇ ਤੇ ਪੰਜ ਉਹਨਾਂ ਦੇ ਵੇਲੇ ਨੇ ਜਿਹੜੇ ਜਿਹੜੇ ਵੇਲੇ ਦੇ ਉੱਤੇ ਪੜ੍ਹੀਆਂ ਜਾਂਦੀਆਂ ਨੇ ਤੇ ਪੰਜਾਂ ਦੇ ਪੰਜ ਵੱਖਰੇ ਵੱਖਰੇ ਜਿਹੜੇ ਉਹ ਨਾਂ ਹਨ।
ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਪਹਿਲੀ ਨਮਾਜ਼ ਹੈ ਸੱਚ। ਜੇ ਕੋਈ ਇਨਸਾਨ ਜਿਹੜਾ ਉਹ ਸੱਚ ਦੇ ਆਧਾਰ ਤੇ ਚੱਲਣਾ ਸ਼ੁਰੂ ਹੋ ਗਿਆ, ਸੱਚ ਬੋਲਣ ਲੱਗ ਗਿਆ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਹੈ ਅਸਲੀ ਪਹਿਲੀ ਨਮਾਜ਼। ਜੇ ਸਾਰੀ ਉਮਰ ਨਮਾਜ਼ ਪੜ੍ਹਦਾ ਰਿਹਾ ਤੇ ਬੋਲਦਾ ਝੂਠ ਹੀ ਰਿਹਾ, ਪਾਤਸ਼ਾਹ ਕਹਿੰਦੇ ਨਮਾਜ਼ ਤਾਂ ਸਮਝੋ ਉਹਨੇ ਪੜ੍ਹੀ ਨਹੀਂ। ਇਸ ਵਾਸਤੇ ਪਹਿਲਾ ਹੈ ਜੇ ਸੱਚ ਬੋਲਣ ਲੱਗ ਗਿਆ ਹੈ ਤੇ ਨਮਾਜ਼ ਪੜ੍ਹੀ ਗਈ ਹੈ। ਦੂਜਾ ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਦੂਜੀ ਨਮਾਜ਼ ਇਹ ਹੈ ਭਈ ਆਪਣੀ ਹੱਕ ਦੀ ਕਮਾਈ ਖਾਣੀ, ਦੂਜਿਆਂ ਦਾ ਧਨ ਜਿਹੜਾ ਦੂਜਿਆਂ ਦਾ ਹਿੱਸਾ ਜਿਹੜਾ ਉਹ ਨਾ ਖਾਣਾ। ਬਾਣੀ ਦੇ ਵਿੱਚ ਪਾਤਸ਼ਾਹ ਨੇ ਫਰਮਾਇਆ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮਾਰੇ ਕਹਿੰਦੇ ਆਪਣੀ ਹੱਕ ਦੀ ਕਮਾਈ ਖਾਣੀ, ਕਿਸੇ ਦਾ ਹੱਕ ਨਾ ਖਾਣਾ, ਜੇ ਕੋਈ ਜੀਵਨ ਵਿੱਚ ਧਾਰਨ ਕਰ ਲੈ ਤੇ ਦੂਜੀ ਨਮਾਜ਼ ਜਿਹੜੀ ਹੈ ਇਹ ਵੀ ਸਮਝ ਲੈ ਤਾਂ ਪੜ੍ਹੀ ਗਈ ਹੈ। ਤੇ ਨਹੀਂ ਤਾਂ ਇਹ ਦੂਜੇ ਵਕਤ ਦੀ ਨਮਾਜ਼ ਪੜ੍ਹਨ ਦਾ ਕੋਈ ਫਾਇਦਾ ਨਹੀਂ, ਜੇ ਦੂਜਿਆਂ ਦਾ ਹੀ ਹੱਕ ਬੇਈਮਾਨੀ ਠੱਗੀ ਚੋਰੀ ਦੇ ਨਾਲ ਇਨਸਾਨ ਨੇ ਸਾਰੀ ਉਮਰ ਖਾਂਦੇ ਰਹਿਣਾ ਹੈ।
ਖੈਰ ਖੁਦਾਏ,
ਤੀਜਾ ਹੈ ਫਿਰ ਖੈਰ ਹੁੰਦਾ ਦਾਨ ਕਰਨਾ, ਖੁਦਾ ਦੇ ਨਾਮ ਦੇ ਉੱਤੇ ਦਾਨ ਕਰਨਾ, ਪ੍ਰਭੂ ਪਰਮੇਸ਼ਰ ਦੇ ਨਾਮ ਦੇ ਉੱਤੇ ਜਿਹੜਾ ਹੈ ਉਹ ਜਿਹੜੀ ਪਹਿਲਾਂ ਹੱਕ ਦੀ ਕਮਾਈ ਹੈ ਉਸ ਹੱਕ ਦੀ ਕਮਾਈ ਦੇ ਵਿੱਚੋਂ ਵੀ ਜਿਹੜਾ ਹੈ ਉਹ ਦਾਨ ਪੁੰਨ ਕਰਨਾ, ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾਨ ਪੁੰਨ ਕਰਨਾ। ਪਾਤਸ਼ਾਹ ਕਹਿੰਦੇ ਇਹ ਤੀਜੀ ਨਮਾਜ਼ ਪੂਰੀ ਹੋ ਜਾਂਦੀ ਹੈ ਜੇ ਜੀਵਨ ਵਿੱਚ ਇਹ ਗੁਣ ਧਾਰਨ ਕੀਤਾ ਹੋਵੇ। ਪਾਤਸ਼ਾਹ ਨੇ ਫਰਮਾਇਆ ਭਾਈ ਚੌਥੀ ਨਮਾਜ਼ ਤਾਂ ਪੂਰੀ ਹੋ ਜਾਂਦੀ ਜੇ ਨੀਤ ਸਾਫ ਹੋਵੇ, ਤਾਂ ਮਨ ਜਿਹੜਾ ਹੈ ਇਹਦੇ ਵਿੱਚੋਂ ਬੇਈਮਾਨੀ ਚੋਰੀ ਤੇ ਦੂਸਰੇ ਦਾ ਬੁਰਾ ਤੱਕਣਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਛੱਡ ਦਿੱਤਾ ਜਾਏ, ਨੀਤ ਰਾਸ ਹੋ ਜਾਵੇ ਤੇ ਸਮਝੋ ਚੌਥੀ ਜਿਹੜੀ ਪੜ੍ਹੀ ਹੋਈ ਨਮਾਜ਼ ਹੈ ਉਹ ਵੀ ਕਿਸੇ ਦੀ ਸਫਲ ਹੀ ਹੋ ਗਈ। ਤੇ ਪਾਤਸ਼ਾਹ ਨੇ ਫਰਮਾਇਆ ਭਈ ਇੰਨੇ ਗੁਣਾਂ ਦੇ ਸਮੇਤ ਹੋ ਕੇ ਫਿਰ ਪੰਜਵੀਂ ਸਿਫਤ ਸੁਣਾਏ, ਫਿਰ ਰੱਬ ਦੀ ਸਿਫਤ ਕਰਨੀ ਹੈ, ਫਿਰ ਪ੍ਰਭੂ ਪਰਮੇਸ਼ਰ ਦੀ ਉਸਤਤੀ ਕਰਨੀ ਹੈ, ਇਹ ਫਿਰ ਪੰਜਵੀਂ ਨਮਾਜ਼ ਜਿਹੜੀ ਹੈ ਪਾਤਸ਼ਾਹ ਕਹਿੰਦੇ ਇਹ ਵੀ ਪੂਰੀ ਹੋ ਗਈ। ਜੇ ਤਾਂ ਇੰਨੇ ਗੁਣ ਜਿਹੜੇ ਜੀਵਨ ਦੇ ਵਿੱਚ ਧਾਰੇ ਹੋਏ ਨੇ ਫਿਰ ਪੰਜ ਦੀਆਂ ਪੰਜ ਨਮਾਜ਼ਾਂ ਪੜ੍ਹੀਆਂ ਹੋਈਆਂ ਸਫਲੀਆਂ ਨੇ, ਅਗਰ ਇਹਨਾਂ ਵਿੱਚੋਂ ਕੋਈ ਵੀ ਗੁਣ ਜੀਵਨ ਦੇ ਵਿੱਚ ਆਇਆ ਹੀ ਨਹੀਂ ਤੇ ਨਮਾਜ਼ਾਂ ਭਾਵੇਂ ਸਾਰੀ ਉਮਰ ਕੋਈ ਪੜ੍ਹਦਾ ਰਿਹਾ, ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹਦੇ ਨਾਲ ਤਬਦੀਲੀ ਤਾਂ ਕੋਈ ਆਈ ਨਹੀਂ। ਅਸਲ ਵਿੱਚ ਪਾਤਸ਼ਾਹ ਕਹਿੰਦੇ ਆਹ ਜਿਹੜੀਆਂ ਨਮਾਜ਼ਾਂ ਦੇ ਅੰਦਰੂਨੀ ਗੁਣ ਹਨ,
ਕਰਨੀ ਕਲਮਾ ਆਖ ਕੇ ਪਾ ਮੁਸਲਮਾਨ ਸਦਾਏ,
ਪਾਤਸ਼ਾਹ ਨੇ ਫਰਮਾਇਆ ਕਿ ਜੇ ਅਸਲੀ ਮੁਸਲਮਾਨ ਬਣਨਾ ਹੈ ਤੇ ਇਹ ਜਿਹੜੇ ਗੁਣ ਨੇ ਇਹਨਾਂ ਨੂੰ ਸਮਝ ਲਵੇ ਵੀ ਇਹ ਤੇ ਮੈਂ ਅਜੇ ਨਮਾਜ਼ਾਂ ਹੀ ਪੜ੍ਹੀਆਂ ਨੇ। ਕਰਨੀ ਕਲਮਾ ਆਖ ਕੈ, ਕਰਨੀ ਹੁੰਦੀ ਹੈ ਵੀ ਸ਼ੁਭ ਕਰਨੀ ਜ਼ਿੰਦਗੀ ਦੇ ਵਿੱਚ ਕਰਕੇ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਕਲਮਾ ਜਿਸ ਤਰ੍ਹਾਂ ਆਪਣੇ ਵਿੱਚ ਨਾ ਪਾਠ ਕਰਨਾ, ਇਵੇਂ ਉਹਨਾਂ ਦਾ ਹੁੰਦਾ ਕਲਮਾ ਪੜ੍ਹਨਾ, ਜਿਹੜਾ ਹੈ ਕੁਰਾਨ ਸ਼ਰੀਫ ਦੇ ਵਿੱਚੋਂ ਜਿਹੜੇ ਪਹਿਰੇ ਨੇ ਛੰਦ ਨੇ ਉਹ ਪੜ੍ਹਨੇ, ਉਹ ਕਲਮਾ ਪੜ੍ਹਨਾ ਹੁੰਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜੇ ਚੰਗੀ ਕਰਨੀ ਕਰਨੀ ਸ਼ੁਰੂ ਕਰ ਦਈਏ, ਜੀਵਨ ਦੇ ਅੰਦਰ ਸਾਡੀ ਕਰਨੀ ਸ੍ਰੇਸ਼ਟ ਹੋ ਜਾਏ ਤੇ ਫਿਰ ਹੀ ਉਹ ਕਲਮਾ ਪੜ੍ਹਿਆ ਹੋਇਆ ਜਿਹੜਾ ਉਹ ਸਫਲਾ ਹੈ। ਜੇ ਇਹ ਸਾਰਾ ਕੁਝ ਜੀਵਨ ਵਿੱਚ ਧਾਰਨ ਕਰ ਲਿਆ ਤੇ ਪਾਤਸ਼ਾਹ ਕਹਿੰਦੇ ਤਾਂ ਆਪਣੇ ਆਪ ਨੂੰ ਮੁਸਲਮਾਨ ਸਦਾਓ, ਨਹੀਂ ਤੇ ਨਾ ਸਦਾਓ।
ਨਾਨਕ ਜੇਤੇ ਕੂੜਿਆਰ ਕੂੜੇ ਕੂੜੇ ਪਾਏ,
ਪਾਤਸ਼ਾਹ ਕਹਿੰਦੇ ਬਾਕੀ ਜਿਹੜੇ ਕੂੜੇ ਹਨ, ਬਾਕੀ ਜਿਹੜੇ ਝੂਠੇ ਹਨ, ਝੂਠਾ ਉਹਨੂੰ ਹੀ ਆਖਿਆ ਜਾ ਸਕਦਾ ਹੁੰਦਾ ਹੈ, ਭਈ ਜਿਹੜਾ ਇਸ ਪ੍ਰਕਾਰ ਧਰਮ ਦਾ ਕਰਮ ਤੇ ਕਰ ਰਿਹਾ ਪਰ ਅੰਦਰੋਂ ਉਹ ਧਰਮੀ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਜਿਹੜੇ ਇਸ ਤਰ੍ਹਾਂ ਦੇ ਨੇ, ਆਹ ਜਿਹੜੇ ਗੁਣ ਦੱਸੇ ਉਹ ਕਿਸੇ ਵਿੱਚ ਹੈ ਹੀ ਨਹੀਂ, ਉਹ ਤਾਂ ਕੂੜੇ ਹਨ, ਝੂਠੇ ਹਨ। ਮਹਾਰਾਜ ਕਹਿੰਦੇ ਕੂੜਿਆਂ ਦੇ ਪੱਲੇ ਕੂੜ ਹੀ ਪੈਣਾ ਹੈ, ਝੂਠ ਹੀ ਉਹਨਾਂ ਨੂੰ ਮਿਲਣਾ ਹੈ।
ਬੈਣ ਸੁਣ ਐਸੇ ਬਸ ਚਲਤ ਨ ਕੈਸੇ ਕਸ਼,
ਸਤਿਗੁਰੂ ਮਹਾਰਾਜ ਦੇ ਐਸੇ ਗਿਆਨ ਵਾਲੇ ਬਚਨ ਜਦੋਂ ਸੁਣੇ ਨੇ ਜੀਵਨ ਨਾਮੇ ਉਸ ਮੌਲਵੀ ਨੇ,
ਮੁੱਲਾ ਭਾਖੇ ਕਾਫਰਾ ਕਿਉਂ ਕੁਫਰ ਅਲਾਵੇ,
ਇਹਦੇ ਤੇ ਬਖਸ਼ਿਸ਼ ਨਾ ਹੋਈ ਅਜੇ, ਇਹ ਸਮਝ ਨਾ ਸਕਿਆ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਕੀ ਕਹਿ ਰਹੇ ਹੈ। ਇਹ ਅੱਗਿਓਂ ਮਹਾਰਾਜ ਪਾਤਸ਼ਾਹ ਜੀ ਨੂੰ ਅਪਸ਼ਬਦੀ ਜਿਹੜੇ ਉਹ ਬੋਲੀ ਜਾਂਦਾ ਹੈ, ਇੱਥੋਂ ਤੱਕ ਇੱਥੇ ਦੇ ਮੱਕੇ ਪਹੁੰਚਣ ਦੇ ਅਧਿਆਏ ਦਾ ਸਾਧ ਸੰਗਤ ਜੀ ਇੱਕ ਹਿੱਸਾ ਹਾਲੇ ਪੂਰਾ ਹੁੰਦਾ ਹੈ, ਭਈ ਸਮਝੋ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਨਾਲ ਮੱਕਾ ਜਿਹੜਾ ਉਹ ਘੁੰਮ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਫਰਮਾਇਆ ਹੋਇਆ ਕਿ ਸੋ ਜੀਵਨ ਮਾਰੀ ਲੱਤ ਦੀ ਸੱਟ ਮਾਰੀ ਉਹਨੇ ਮਹਾਰਾਜ ਪਾਤਸ਼ਾਹ ਦੇ, ਕਿਹੜਾ ਸੁੱਤਾ ਕੁਫਰ ਕੁਫਾਰੀ ਨਾਲੇ ਮੂੰਹ ਤੋਂ ਇਸ ਤਰ੍ਹਾਂ ਅਪਸ਼ਬਦ ਬੋਲੇ ਹੈ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੁਹਾਰੀ। ਇੱਥੇ ਪੌੜੀ ਉਹਨਾਂ ਨੇ ਇੱਕ ਪੂਰੀ ਕੀਤੀ ਹੈ ਪਹਿਲਾਂ ਇਸ ਹਿੱਸੇ ਦੀ, ਉਹ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਟੰਗੋਂ ਪਕੜ, ਬੜੇ ਠੇਠ ਪੰਜਾਬੀ ਦੇ ਲਫ਼ਜ਼ ਉਹਨਾਂ ਨੇ ਵਰਤੇ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਈਆਂ ਨੇ ਆਖਣਾ ਵੀ ਮੱਕਾ ਨਹੀਂ ਸੀ ਘੁੰਮਿਆ, ਉਹ ਐਵੇਂ ਗੱਲ ਬਣੀ ਹੈ। ਇਸ ਕਰਕੇ ਉਹਨਾਂ ਬੜੇ ਸਪਸ਼ਟ ਲਫ਼ਜ਼ ਜਿਹੜੇ ਭਾਈ ਗੁਰਦਾਸ ਸਾਹਿਬ ਨੇ ਵਰਤੇ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਟੰਗੋਂ ਪਕੜ, ਉਹਨਾਂ ਦੀ ਲੱਤ ਤੋਂ ਪਕੜ ਕੇ ਘਸੀਟਿਆ ਉਸ ਜੀਵਨ ਨਾਮ ਦੇ ਬੰਦੇ ਨੇ, ਫਿਰਿਆ ਮੱਕਾ, ਜਿਹੜਾ ਮੱਕਾ ਸੀ ਨਾਲ ਨਾਲ ਫਿਰਿਆ ਹੈ, ਕਲਾ ਦਿਖਾਰੀ ਇੱਕ ਲਫ਼ਜ਼ ਇਹ ਉਹਨਾਂ ਨੇ ਐਡ ਕਰ ਦਿੱਤਾ ਵੀ ਕੋਈ ਇਹ ਨਾ ਸਮਝ ਲਵੇ ਵੀ ਕਿਵੇਂ ਫਿਰ ਸਕਦਾ, ਲੇਕਿਨ ਕਲਾ ਤੇ ਕਰਾਮਾਤ ਨੂੰ ਤੇ ਹਰ ਕੋਈ ਮੰਨਦਾ ਨਾ ਵੀ ਜੇ ਕੋਈ ਪੈਗੰਬਰ ਕੋਈ ਗੁਰੂ ਪੀਰ ਕੋਈ ਸ਼ਕਤੀ ਵਾਲਾ ਕਲਾ ਦਿਖਾਲ ਦੇਵੇ ਫਿਰ ਤਾਂ ਹੋ ਸਕਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸ਼ਕਤੀ ਦਿਖਾਲੀ ਹੈ, ਕਲਾ ਦਿਖਾਲੀ ਹੈ, ਜਦੋਂ ਫਿਰ ਸ਼ਕਤੀ ਦਿਖਾਲੀ ਹੈ ਹੋਏ ਹੈਰੇਨ ਹੈਰਾਨ ਹੋ ਕੇ ਕਰੇਨ ਜੁਹਾਰੀ ਜੁਹਾਰ ਹੁੰਦੀ ਹੈ ਨਮਸਕਾਰ ਕਰਨੀ ਸਿਜਦਾ ਕਰਨਾ ਸਲਾਮ ਕਰਨੀ ਸਤਿਗੁਰੂ ਜੀ ਦੇ ਇਸ ਕੌਤਕ ਨੂੰ ਦੇਖ ਕੇ ਤੇ ਸਾਰੇ ਜਿਹੜੇ ਸਲਾਮ ਕਰਦੇ ਹੈ ਹੈਰਾਨ ਹੁੰਦੇ ਹੈ ਮੱਥਾ ਟੇਕਦੇ ਹੈ ਫਿਰ ਇਹ ਬਹੁਤ ਸਾਰੇ ਜਿਹੜੇ ਕਾਜ਼ੀ ਸਨ ਅਤੇ ਮੌਲਵੀ ਸਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਲਾਗੇ ਆ ਕੇ ਫਿਰ ਬੈਠ ਜਾਂਦੇ ਹੈ ਸਤਿਗੁਰੂ ਜੀ ਦੇ ਨਾਲ ਫਿਰ ਇਹ ਵਿਚਾਰ ਵਟਾਂਦਰਾ ਜਿਹੜਾ ਇਹ ਸ਼ੁਰੂ ਕਰਦੇ ਆ ਤੇ ਨਾਲ ਇਹ ਆਪਣੀ ਪੋਥੀ ਖੋਲ੍ਹ ਲੈਂਦੇ ਆ ਜਿਸ ਨੂੰ ਕੁਰਾਨ ਸ਼ਰੀਫ ਆਖਿਆ ਜਾਂਦਾ ਹੈ ਇਹ ਫਿਰ ਬਾਅਦ ਵਿੱਚ ਜੋ ਵਾਰਤਾਲਾਪ ਉੱਥੇ ਹੋਣੇ ਹੈ ਇਹ ਸਾਧ ਸੰਗਤ ਜੀ ਉਹ ਕੱਲ੍ਹ ਨੂੰ ਆਪਾਂ ਜਿਹੜੇ ਆ ਇਸੇ ਵਕਤ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਾਂਝੇ ਕਰਾਂਗੇ ਜੀ ਨਿਸ਼ਚਿਤ ਸਮਾਂ ਸਮਾਪਤ ਹੈ ਭੁੱਲਾਂ ਦੀ ਖਿਮਾ ਦਿਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ
ਯਾਹਰੀ ਕਲਾ ਦਿਖਾਈ ਬਾਬੇ ਨੇ ਮੱਕਾ ਫੇਰਿਆ ਬਾਬੇ ਨੇ ਮੱਕਾ ਫੇਰਿਆ ਯਾਰੀ ਕਲਾ ਦਿਖਾਈ ਬਾਬੇ ਨੇ ਮੱਕਾ ਫੇਰਿਆ ਬਾਬੇ ਨੇ ਮੱਕਾ ਫੇਰਿਆ ਬੈਨ ਸੁਣ ਐਸੇ ਬਸ ਚਲਤ ਨਾ ਕੈਸੇ ਕਛ ਮੁੱਲਾਂ ਭਾਖੇ ਕਾਫਰਾ ਕਿਉਂ ਕੁਫਰੇ ਅਲਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਸ੍ਰੀ ਅਕਾਲ।